Oh, ਦੋ ਜਹਾਨ ਦੇ ਵਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਰੀ ਭਾਦੀ ਗੁਰੂ ਕਾਲਸਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ ਆਪ ਜੀ ਬਹੁਤ ਹੀ ਸ਼ਾਂਤਮਈ ਮਾਹੌਲ ਦੇ ਵਿੱਚ ਸਤਿਗੁਰ ਦੀ ਹਜ਼ੂਰੀ ਵਿੱਚ ਬੈਠੇ ਹੋ। ਸੋ ਹੁਣ ਭਾਈ ਰਣਜੀਤ ਸਿੰਘ ਹੁਣੀ ਉਹ ਸਟੇਜ 'ਤੇ ਆ ਚੁੱਕੇ ਹਨ। ਇਹਨਾਂ ਦੇ ਆਉਣ ਤੋਂ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਅਤੇ ਮੈਂ ਹੁਣ ਵੀ ਕਰਦਾ ਹਾਂ, ਜਿਸ ਬੰਦੇ ਨੇ ਵੀ, ਜਿਸ ਇਨਸਾਨ ਨੇ ਵੀ, ਜਿਸ ਪ੍ਰਚਾਰਕ ਨੇ ਵੀ ਸਿੱਖ ਕੌਮ ਦੀ ਗੱਲ ਕੀਤੀ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਨੇ ਉਹਨੂੰ ਆਪਣੀ ਪਲਕਾਂ 'ਤੇ ਬਿਠਾਇਆ ਸੰਗਤਾਂ ਦੇ ਸਹਿਯੋਗ ਦੇ ਨਾਲ। ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ, ਜਿਨ੍ਹਾਂ ਨੇ ਇਹਨਾਂ ਦੇ ਤਿੰਨ ਦੀਵਾਨ ਬਾਬਾ ਬੰਦਾ ਸਿੰਘ ਬਹਾਦਰ ਸੁਸਾਇਟੀ ਦੇ ਵਿੱਚ ਰੱਖੇ ਗਏ ਹਨ। ਜੂਨ ਦੇ ਐਂਡ 'ਤੇ ਜੋ ਡੇਟਾਂ ਕਨਫਰਮ ਨਹੀਂ ਹੈ ਮੇਰੇ ਕੋਲ ਪਲੀਜ਼, ਉਹ ਸਰੀ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਸੁਸਾਇਟੀ ਜੋ 132 ਸਟਰੀਟ 'ਤੇ 80 ਐਵਨਿਊ ਦੇ ਕੋਲ ਹੈ, ਉੱਥੇ ਦੇ ਪ੍ਰਬੰਧਕ ਵੀ ਪਹੁੰਚੇ ਹੈ ਅਤੇ ਬਾਬਾ ਜੀ ਉਹਨਾਂ ਦੀ ਡੇਟਾਂ ਆਪ ਦੱਸਣਗੇ, ਉੱਥੇ ਵੀ ਆਪ ਜੀ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਮੈਂ ਹੁਣ ਫਿਰ ਦੁਬਾਰਾ ਬੇਨਤੀ ਕਰਦਾ ਹਾਂ ਕਿ ਜਰਾ ਕੁ ਟਿਕ ਕੇ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਸ਼ਾਂਤਮਈ ਮਾਹੌਲ ਦੇ ਵਿੱਚ ਪਲੀਜ਼ ਸੰਜ ਦੀ ਕਿਰਪਾਲਤਾ ਕਰਨੀ। ਭੋਚੋ ਖੇਮਾ ਦੇ ਜਾਚਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰੀ ਦੀ ਜੋ ਸਰੀ ਕੈਨੇਡਾ ਦੇ ਵਿੱਚ ਹੈ ਉਹ ਡੇਟ ਆ ਗਈ ਹੈ ਮੇਰੇ ਕੋਲ ਫੋਨ 'ਤੇ, ਜੂਨ 27, 28, 29 ਅਤੇ 30 ਅਤੇ 1 ਜੁਲਾਈ। ਜੋ 27, 28, 29, 30 ਜੂਨ ਹੈ ਉਹ ਹੈਗਾ 6:30 ਤੋਂ 9 ਵਜੇ ਤੱਕ, ਅਤੇ ਜੁਲਾਈ 1 ਨੂੰ 11 ਤੋਂ 2 ਵਜੇ ਤੱਕ। ਸੋ ਇਹ ਆਪ ਜੀ ਨੇ ਟਾਈਮ ਨੋਟ ਕਰ ਲੈਣਾ। ਜ਼ਰੂਰੀ ਬੇਨਤੀ ਹੈ ਕਿ ਆਪ ਜੀ ਨੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਹਉ ਪ੍ਰਦੀ ਗੁਣ ਹੰਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਹੋ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਕਣ ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀਆ ਸਿਮਰ ਮਰੀਦਾ ਢਾਡੀਆ ਸਿਮਰ ਮਰੀਦਾ ਢਾਡੀਆ ਸਤਗੁਰ ਬਖਸ਼ੰਦਾ ਆਓ ਜੀ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ। ਬਹੁਤ ਵੱਡੀ ਗਿਣਤੀ ਵਿੱਚ ਸਾਰੇ ਵੀਰ ਭਰਾ ਭੈਣਾਂ ਹਾਜ਼ਰੀ ਭਰ ਰਹੇ ਹਾਂ ਅਤੇ ਕੋਸ਼ਿਸ਼ ਕਰੀਏ ਕਿ ਇਕਾਗਰਤਾ ਬਣੀ ਰਹੇ, ਬੱਚਿਆਂ ਦਾ ਥੋੜ੍ਹਾ ਜਿਹਾ ਕੰਟਰੋਲ ਰੱਖਿਓ। ਜਿਤਨਾ ਕੁ ਸਮਾਂ ਸਾਨੂੰ ਮਿਲਿਆ ਰਲ ਮਿਲ ਕੇ ਲਾਹ ਪ੍ਰਾਪਤ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਪੜਿਓ ਵੀ ਨਾਲ ਸੰਗਿਓ ਨਾ। ਐਸੀ ਐਸੀ ਲਾ ਇਹੋ ਜਿਹੀ, ਐਸੀ ਦਾ ਮਤਲਬ ਇਹੋ ਜਿਹੀ ਮੇਰ ਕਿਰਪਾ, ਲਾਲ ਦਾ ਭਾਵ ਹੈ ਰੱਬ ਜੀ ਮਾਲਕ ਜੀ। ਜਿਵੇਂ ਮਾਵਾਂ ਆਪਣੇ ਬੱਚੇ ਨੂੰ ਕਈ ਵਾਰੀ ਚਾਅ ਨਾਲ ਕਹਿੰਦੀ ਮੇਰਾ ਚੰਨ, ਮੇਰਾ ਲਾਲ, ਮੇਰਾ ਹੀਰਾ ਪੁੱਤ, ਭਗਤ ਰਵਿਦਾਸ ਜੀ ਇੱਥੇ ਰੱਬ ਨੂੰ ਲਾਲ ਕਹਿੰਦੇ ਹੈ, ਪਰਮਾਤਮਾ ਨੂੰ ਲਾਲ ਕਹਿੰਦੇ। ਐਸੀ ਐਸੀ ਲਾ ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ, ਐਸੀ ਐਸੀ ਲਾ ਐਸੀ ਐਸੀ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ ਕਰੇ,
ਐਸੀ ਐਸੀ ਲਾਲਾ ਐਸੀ ਐਸੀ ਲਾ ਤੁਝ ਬਿਨ ਕੌਣ ਕਰੇ, ਤੁਝ ਬਿਨ ਕੌਣ
ਐਸੀ ਐਸੀ ਲਾ
बिन कौन करे, तुझ बिन गरीब नवाज गुसैया मेरा, नवाज गुसैया मेरा, नवाज गुसैया बुल ऐसी तुझ में कौन करे, तुझ में कौन करे। वाहिगुरु 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 वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु
वाहेगुरु 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 वाहेगुरु
वाहे अगे अरदास हमारी
सब तेरा, जियो पिंड सब तेरा, जियो
ਕਢੋ ਜੀ ਕਢੋ ਇਹ
ਜੀਓ ਪਿੰਡ ਸਭ ਤੇਰਾ
ਬੋਲੋ
ਕਹੋ ਨਾਨਕ ਸਭ ਤੇਰੀ ਵਡਿਆਈ 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 ਕਹੋ ਨਾਨਕ ਸਭ ਤੇਰੀ ਵਡਿਆਈ
ਗੁਰਫਤਿਹ ਦੀ ਸਾਂਝ ਪਾਈਏ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ, ਤਿੰਨ ਰੋਜ਼ਾ ਪ੍ਰੋਗਰਾਮ ਜੋ ਕਿ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ, ਸੰਗਤ ਨੇ ਰੱਖਿਆ ਹੈ। ਅੱਜ ਆਪਾਂ ਸਾਰੇ ਦੂਸਰੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਸੋ ਕੋਸ਼ਿਸ਼ ਕਰੀਏ ਮਨ ਬਿਰਤੀ ਇਕਾਗਰ ਕਰਕੇ ਬੈਠਿਆ ਜਾਏ, ਜਿੱਥੇ ਜਗ੍ਹਾ ਮਿਲੇ ਬੈਠਣ ਲਈ ਕੋਸ਼ਿਸ਼ ਕਰੋ। ਕੱਲ੍ਹ ਗੁਰਦੁਆਰਾ ਸਾਹਿਬ ਦੇ ਅੰਦਰ ਦੀਵਾਨ ਹਾਲ ਵਿੱਚ ਪ੍ਰੋਗਰਾਮ ਸੀ, ਜਗ੍ਹਾ ਬਹੁਤ ਘੱਟ ਹੋਣ ਕਾਰਨ ਅੱਜ ਬਾਹਰ ਪ੍ਰੋਗਰਾਮ ਰੱਖਿਆ ਗਿਆ। ਸੋ ਵੀਕਐਂਡ ਵੀ ਹੈ, ਛੁੱਟੀ ਦਾ ਦਿਨ ਹੁੰਦਾ, ਕੱਲ੍ਹ ਵੀ ਐਤਵਾਰ ਹੈ। ਸੋ ਜਿੰਨਾ ਕੁ ਸਮਾਂ ਸਾਡੇ ਪਾਸ ਹੈ ਕੋਸ਼ਿਸ਼ ਕਰੀਏ, ਜਿਹਨੇ ਸਮਝਣਾ ਹੁੰਦਾ ਉਹਦੇ ਲਈ ਥੋੜ੍ਹਾ ਜਿਹਾ ਵੀ ਬਹੁਤ ਹੁੰਦਾ, ਜਿਹਨੇ ਨਹੀਂ ਸਮਝਣਾ ਸਾਰੀ ਜ਼ਿੰਦਗੀ ਸੁਣਦਾ ਰਹੇ, ਕੋਈ ਅਸਰ ਨਹੀਂ ਹੁੰਦਾ। ਗੱਲ ਸਾਡੇ ਮੰਨਣ 'ਤੇ ਹੈ, ਜੇ ਸਿੱਖ ਬਣ ਜਾਈਏ, ਲਿਸਨਰ ਬਣ ਜਾਈਏ ਤਾਂ ਸਾਰਾ ਬ੍ਰਹਿਮੰਡ ਸਾਨੂੰ ਸਿਖਾਉਣ ਲੱਗ ਜਾਂਦਾ। ਗਲੀਆਂ ਦੇ ਕੱਖ ਵੀ ਸਿਖਾ ਜਾਂਦੇ ਹੈ, ਡਿੱਗਦੇ ਹੋਏ ਪੱਤੇ ਵੀ ਸਿਖਾ ਜਾਂਦੇ ਹੈ। ਸਿੱਖਣ ਵਾਲੇ ਹੋਈਏ, ਜਿਹੜਾ ਸਿੱਖਣਾ ਚਾਹੁੰਦਾ ਉਹਨੂੰ ਡਿੱਗਦਾ ਪੱਤਾ ਵੀ ਸਿਖਾ ਦਿੰਦਾ। ਜਿਹਨੇ ਸਮਝਣਾ ਹੈ ਉਹਨੂੰ ਸਾਰੀ ਕਾਇਨਾਤ ਸਮਝਾਉਣ ਵਾਸਤੇ ਤਿਆਰ ਹੋ ਜਾਂਦੀ ਹੈ, ਸਮਝਣ ਵਾਲਾ ਹੋਵੇ। ਸੋ ਜ਼ਰੂਰਤ ਇਹ ਹੁੰਦੀ ਹੈ ਕਿ ਚੰਗੇ ਸਿੱਖ ਬਣ ਸਕੀਏ, ਲਿਸਨਰ ਬਣ ਸਕੀਏ, ਸਮਝੀਏ। ਕੱਲ੍ਹ ਵੀ ਆਪਾਂ ਬੇਨਤੀ ਕਰਦੇ ਸੀ ਵੀ ਗੁਰੂ ਸੱਚਾ ਵੀ ਹੋਵੇ, ਕੁਛ ਨਹੀਂ ਕਰ ਸਕਦਾ ਜੇ ਅਸੀਂ ਨਹੀਂ ਸਮਝਣਾ ਚਾਹੁੰਦੇ। ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੁੱਕ, ਅੰਧੇ ਇੱਕ ਨਾ ਲੱਗਈ ਜੋ ਬਾਂਸ ਵਜਾਈਏ
ਫੂਕ।
ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ, ਭਾਵੇਂ ਸਾਰੀ ਜ਼ਿੰਦਗੀ ਸੁਣਦੇ ਰਹੀਏ, ਸਮਝਦੇ ਰਹੀਏ, ਪਰ ਜੇ ਅਸੀਂ ਸਮਝਣਾ ਨਹੀਂ ਚਾਹੁੰਦੇ ਕੋਈ ਜਿੰਨਾ ਮਰਜ਼ੀ ਸਮਝਾਉਂਦਾ ਰਹੇ। ਇੱਥੋਂ ਤੱਕ ਵੀ ਕਹਿ ਦਈਏ ਵੀ ਤੇਰਾ ਪਿਤਾ ਗੁਰੂ ਰਾਮਦਾਸ ਸਾਹਿਬ ਹੋਵੇ, ਜੇ ਤੂੰ ਪਿਰਥੀ ਚੰਦ ਹੈ ਫਿਰ ਕੁਛ ਨਹੀਂ ਤੇਰਾ ਬਣ ਸਕਦਾ। ਠੀਕ ਹੈ ਨਾ ਪਿਆਰਿਓ, ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਹੈ, ਜੇ ਮੈਂ ਪਿਰਥੀ ਚੰਦ ਬਣ ਗਿਆ ਤੇ ਪਿਤਾ ਗੁਰੂ ਰਾਮਦਾਸ ਸਾਹਿਬ ਵੀ ਹੋਣ ਫਿਰ ਵੀ ਕੁਛ ਨਹੀਂ ਬਣ ਸਕਦਾ। ਜੇ ਮੇਰੀ ਸ਼੍ਰੀ ਚੰਦ ਵਾਲੀ ਬਿਰਤੀ ਹੈ ਤੇ ਪਿਤਾ ਭਾਵੇਂ ਗੁਰੂ ਨਾਨਕ ਵੀ ਹੋਵੇ, ਇੱਕੇ ਕੁੱਖ ਵਿੱਚ ਰਹਿੰਦੇ ਹੈ। ਪਿਰਥੀ ਚੰਦ ਵੀ ਉਸੇ ਕੁੱਖ 'ਚ ਰਿਹਾ, ਬੀਬੀ ਭਾਨੀ ਜੀ ਦੀ ਕੁੱਖ ਵਿੱਚ, ਤੇ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਵੀ ਬੀਬੀ ਭਾਨੀ ਦੀ ਕੁੱਖ ਵਿੱਚ ਰਹੇ। ਪਰ ਫਰਕ ਬਹੁਤ ਹੈ, ਪਿਤਾ ਇੱਕ ਹੈ, ਮਾਤਾ ਇੱਕ ਹੈ, ਪਰਵਰਿਸ਼ ਵੀ ਇੱਕੋ ਜਿਹੀ ਹੋਈ ਹੋਵੇ ਦੋਵਾਂ ਦੀ, ਪਰ ਫਰਕ ਬਹੁਤ ਜ਼ਿਆਦਾ। ਇਸ ਕਰਕੇ ਅਸੀਂ ਵੇਖਣਾ ਇਹ ਹੈ ਵੀ ਅਸੀਂ ਕਿਹੜੇ ਰਾਹ 'ਤੇ ਤੁਰਦੇ ਹਾਂ। ਅਸੀਂ ਪਿਰਥੀ ਚੰਦ ਵਾਲਾ ਰਾਹ ਫੜਨੇ ਹਾਂ ਕਿ ਗੁਰੂ ਅਰਜਨ ਦੇਵ ਜੀ ਵਾਲਾ ਰਾਹ ਫੜਨੇ ਹਾਂ, ਇਹ ਅਸੀਂ ਵੇਖਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਰੇ ਬੈਠਦੇ ਹਾਂ ਰਲ ਮਿਲ ਕੇ, ਪਰ ਵੇਖਣਾ ਹੁਣ ਇਹ ਹੈ ਕਿ ਕਿੰਨਾ ਕੁ ਅਸੀਂ ਗੁਰਬਾਣੀ ਨੂੰ ਸਮਝਣਾ ਚਾਹੁੰਦੇ ਹਾਂ। ਬਸ ਜਿਹੜਾ ਸਮਝਣਾ ਚਾਹੁੰਦਾ ਹੈ ਉਹਨੂੰ ਤਾਂ ਇੱਕ ਇੱਕ ਅੱਖਰ ਸਿਖਾ ਜਾਏਗਾ, ਅਤੇ ਜਿਹੜਾ ਨਹੀਂ ਸਮਝਣਾ ਚਾਹੁੰਦਾ ਸਾਰੀ ਜ਼ਿੰਦਗੀ ਭਾਵੇਂ ਪਾਠ ਕਰਦਾ ਰਹੇ। ਕਈ ਮੇਰੇ ਵਰਗੇ ਕੰਮ ਹੀ ਪਾਠ ਕਰਨ ਦਾ ਕਰਦੇ ਆ, ਸਾਰੀ ਜ਼ਿੰਦਗੀ ਜੋਬ ਵੀ ਇੱਦਾਂ ਦੀ ਕੀਤੀ ਹੈ ਵੀ ਪਾਠ ਹੀ ਕਰਨਾ, ਰੌਲਾ ਹੀ ਲਾਣੀਆਂ, ਗੁਰਦੁਆਰੇ 'ਚ ਹੀ ਰਹਿਣਾ, ਪਾਠ ਹੀ ਕਰਨਾ, ਕੰਮ ਹੀ ਪਾਠ ਕਰਨਾ ਜਿਨ੍ਹਾਂ ਦਾ। ਪਰ ਜੇ ਅਸੀਂ ਸਮਝਣਾ ਨਹੀਂ ਚਾਹੁੰਦੇ ਭਾਵੇਂ ਸਾਰੀ ਜ਼ਿੰਦਗੀ ਪਾਠ ਪੜ੍ਹਦੇ ਰਹੀਏ। ਪਾਠ ਪੜ੍ਹਨ ਵਿੱਚ ਅਤੇ ਪਾਠ ਕਰਨ ਵਿੱਚ ਫਰਕ ਹੈ। ਜੇ ਵੀਰ ਇੱਕ ਦੋ ਜਣੇ ਉੱਥੇ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਨੂੰ ਬੇਨਤੀ ਕਰਦੇ ਆ ਕਰਨਾ, ਰਾਹ ਨਾਲੇ ਤੇ ਰਸਤੇ ਦੇ ਵਿੱਚ ਹੀ ਬਹਿ ਜਾਣਗੇ, ਇੰਨੇ ਕੀ ਹੋਰ ਆਉਣਗੇ, ਕਿਉਂਕਿ 8:15 ਹੋ ਗਏ ਆ, ਬਹੁਤੀ ਸੰਗਤ ਨੇ ਤਾਂ ਹੁਣ ਆਉਣਾ ਨਹੀਂ, ਸਾਰੇ ਆ ਹੀ ਗਏ ਆ। ਜਿਹੜੇ ਕੋਈ ਆਉਂਦੇ ਆ, ਜਿਹੜਾ ਰਾਹ ਬਣਿਆ ਇਹਦੇ ਵਿੱਚ ਹੀ ਬਹਿ ਜਾਣ, ਬਾਅਦ 'ਚ ਆਪਾਂ ਮੱਥਾ ਟੇਕ ਲੈਂਦੇ ਹਾਂ, ਉੱਥੋਂ ਹੀ ਮੱਥਾ ਟੇਕ ਕੇ ਬਹਿ ਜਾਣ, ਇੱਕ ਵਾਰੀ ਦੁਬਾਰਾ ਫਿਰ ਅੱਗੇ ਆ ਕੇ ਟੇਕ ਲੈਣਗੇ। ਇਹ ਤਾਂ ਬੇਨਤੀ ਕਰਦਾ, ਥੋੜ੍ਹੀ ਇਕਾਗਰਤਾ ਬਣ ਜਾਏ। ਸੋ ਇਸ ਕਰਕੇ ਜੇ ਅਸੀਂ ਬਦਲਣਾ ਨਹੀਂ ਚਾਹੁੰਦੇ ਫਿਰ ਨਹੀਂ ਕੁਝ ਹੋ ਸਕਦਾ, ਤੇ ਜੇ ਅਸੀਂ ਸਮਝਣਾ ਚਾਹੁੰਦੇ ਹਾਂ, ਜੇ ਬਦਲਣਾ ਚਾਹੁੰਦੇ ਹਾਂ, ਫਿਰ ਅਸਲ ਗੱਲ ਬਣਨੀ। ਸੋ ਕੋਸ਼ਿਸ਼ ਇਹ ਕਰੀਏ ਵੀ ਇਕੱਲਾ ਪਾਠ ਪੜ੍ਹਨ ਤੱਕ ਨਾ ਰਹੀਏ, ਪਾਠ ਕਰੀਏ ਵੀ। ਪਾਠ ਪੜ੍ਹਨਾ ਤੇ ਪਾਠ ਕਰਨਾ ਇਹਨਾਂ ਦੋਵਾਂ ਵਿੱਚ ਫਰਕ ਹੈ। ਪੜ੍ਹਨਾ ਕਿਵੇਂ ਪੈਂਦਾ ਹੈ ਵੇਖੋ, ਪਾਠ ਪੜ੍ਹਿਆ ਕਿਵੇਂ ਜਾਂਦਾ। ਲੋਕ ਆ ਪੰਗਤੀ ਗਾਇਓ ਜਰਾ, ਪਾਠ ਪੜ੍ਹਿਓ ਆਯੁਰਵੇਦ ਵਿਚਾਰਿਓ ਨਿਵਲ ਭੁਅੰਗਮ ਸਾਰ। ਪਾਠ ਪੜ੍ਹਿਆ ਇੱਦਾਂ ਜਾਂਦਾ ਜੀ, ਸੁਣੋ ਇੱਕ ਵਾਰ।
ਪਾਠ ਪੜ੍ਹਿਓ ਆਯੁਰਵੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ, ਪੰਜ ਜਨਾ ਸਿਉਂ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਦੇ।
ਇਹ ਹੈ ਜੀ ਪਾਠ ਪੜ੍ਹਨਾ, ਤੇ ਪੜ੍ਹਨਾ ਤੇ ਔਖਾ ਨਹੀਂ, ਤੁਸੀਂ ਸਾਰੇ ਨਾਲ ਬੋਲ ਕੇ ਵੇਖੋ, ਪਾਠ ਪੜ੍ਹਨਾ ਬਹੁਤ ਸੌਖਾ ਹੈ। ਲਓ ਪੜ੍ਹੋ ਮੇਰੇ ਨਾਲ, ਪਾਠ ਪੜ੍ਹਿਓ ਅਰ ਨਿਵਲ ਭੁਅੰਗਮ ਸਾਧੇ, ਪੜੋ ਪੰਜ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਬਾਧੇ। ਇਹ ਪਾਠ ਪੜ੍ਹਨਾ, ਪਰ ਇਹਨੂੰ ਕਰਨਾ ਪੈਣਾ ਹੈ ਜ਼ਿੰਦਗੀ ਵਿੱਚ, ਪ੍ਰੈਕਟੀਕਲਿਟੀ ਪ੍ਰੈਕਟੀਕਲ ਕਰਨਾ ਪੈਣਾ, ਇਹਨੂੰ ਲਾਗੂ ਕਰਨਾ ਪੈਣਾ। ਪੜ੍ਹਨਾ ਬਹੁਤ ਸੌਖਾ, ਕਰਨਾ ਬਹੁਤ।
ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰਿ ਉਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ।
ਕਹਿੰਦੇ ਗਾਵਿਆ ਤੇ ਸੁਣਿਆ ਉਹਨਾਂ ਦਾ ਥਾਂ ਪੈਂਦਾ ਜਿਹੜੇ ਸਤਿਗੁਰੂ ਦੀ ਆਗਿਆ ਨੂੰ ਸਤ ਸਤ ਕਰਕੇ ਮੰਨਦੇ ਆ। ਜਿਨ੍ਹਾਂ ਨੇ ਮੰਨਣਾ ਨਾ ਹੋਇਆ, ਸਮਝਣਾ ਨਾ ਹੋਇਆ, ਸਾਰੀ ਜ਼ਿੰਦਗੀ ਪੜ੍ਹਦੇ ਰਹਿਣ ਭਾਵੇਂ। ਸਾਡੇ ਵਰਗੇ ਪੜ੍ਹਦੇ ਹੀ ਹੈ ਜੀ, ਸਾਡੇ ਵਰਗਿਆਂ ਦਾ ਕੰਮ ਹੀ ਪੜ੍ਹਨਾ ਹੁੰਦਾ। ਗੁਰਦੁਆਰੇ ਭਾਵੇਂ ਇੱਕ ਵਾਰੀ ਕੀ ਹਜ਼ਾਰ ਵਾਰੀ ਜਾ, ਜੇ ਜ਼ਿੰਦਗੀ ਨਹੀਂ ਬਦਲਣੀ, ਚੇਂਜ ਨਹੀਂ ਲਿਆਉਣੀ, ਫਿਰ ਫਾਇਦਾ ਕੀ ਹੈ? ਸਾਡੇ ਬੰਦੇ ਅੱਜ ਕੱਲ੍ਹ ਰੌਲਾ ਨਹੀਂ ਪਾਉਂਦੇ, ਕਈ ਵੀ ਢੱਡਰੀਆਂ ਵਾਲੇ ਕਹਿੰਦੇ ਆ ਜੀ ਗੁਰਦੁਆਰੇ ਜਾਣ ਦਾ ਕੀ ਫਾਇਦਾ, ਇੱਦਾਂ ਕਹਿੰਦਾ। ਜੇ ਸਮਝਣਾ ਨਹੀਂ ਫਿਰ ਜਾਣ ਦਾ, ਤੂੰ ਰਹਿ ਭਾਵੇਂ ਗੁਰਦੁਆਰੇ, ਅਸੀਂ ਗੁਰਦੁਆਰਿਆਂ 'ਚ ਨਹੀਂ ਰਹਿੰਦੇ, ਸਾਡੇ ਵਰਗੇ ਬੰਦੇ ਗੁਰਦੁਆਰਿਆਂ 'ਚ ਹੀ ਰਹਿੰਦੇ। ਗੁਰਦੁਆਰਿਆਂ ਵਿੱਚ ਰਹੇਗਾ ਵੀ ਭਾਵੇਂ, ਪਰ ਜੇ ਜ਼ਿੰਦਗੀ 'ਚ ਲਾਗੂ ਨਾ ਕੀਤਾ, ਫਿਰ ਭਾਵੇਂ ਵੇਖੋ ਆਪਾਂ ਮੱਥਾ ਟੇਕੀਏ, ਆਈਏ ਫਿਰ ਚਲੇ ਜਾਈਏ, ਫਿਰ ਆਈਏ ਫਿਰ ਚਲੇ ਜਾਈਏ, ਕੋਈ ਲਾਭ ਨਹੀਂ ਹੋਣਾ। ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਜਿਹੜਾ ਸੱਚਾ ਗਿਆਨ ਦਿੱਤਾ ਜਾ ਰਿਹਾ ਉਹ ਸੱਚੇ ਗਿਆਨ 'ਤੇ ਜੇ ਭਰੋਸਾ ਨਹੀਂ, ਪ੍ਰਤੀਤ ਨਹੀਂ, ਜਿਹੜਾ ਗੁਰੂ ਸਾਹਿਬ ਸਮਝਾਉਂਦੇ ਆ ਜੇ ਅਸੀਂ ਸਮਝੇ ਨਹੀਂ, ਜਿਹੜਾ ਸੱਚਾ ਗਿਆਨ ਸਾਨੂੰ ਦਿੱਤਾ ਜਾ ਰਿਹਾ ਉਹ ਸੱਚਾ ਗਿਆਨ ਅਸੀਂ ਜ਼ਿੰਦਗੀ 'ਚ ਲਾਗੂ ਨਹੀਂ ਕਰਨਾ, ਪ੍ਰੈਕਟੀਕਲ ਨਹੀਂ ਕਰਨਾ, ਤਾਂ ਫਿਰ ਇੱਕ ਗੇੜਾ ਕੀ ਭਾਵੇਂ ਸੌ ਗੇੜਾ ਲਾਵੋ, ਗੁਰੂ ਗ੍ਰੰਥ ਸਾਹਿਬ ਕਹਿੰਦੇ ਕੋਈ ਫਾਇਦਾ ਨਹੀਂ। ਇੱਕ ਗੇੜਾ ਕੀ, ਆ ਜਾ ਫਿਰ ਚੱਲਿਆ ਜਾ, ਫਿਰ ਆ ਜਾ, ਘਰ ਨਾਲ ਹੀ ਹੈ, ਰੋਜ਼ ਸੌ ਗੇੜਾ ਲਾਵਾ, ਸੌ ਵਾਰੀ ਮੱਥਾ ਟੇਕ, ਕੋਈ ਫਾਇਦਾ ਨਹੀਂ ਹੋਣਾ ਜੇ ਜ਼ਿੰਦਗੀ ਵਿੱਚ ਸਤਿਗੁਰੂ ਜੀ ਦੇ ਬਚਨਾਂ ਨੂੰ ਲਾਗੂ ਨਾ ਕੀਤਾ। ਮੱਥਾ ਤਾਂ ਮੈਂ ਵੀ ਟੇਕਦਾ, ਤੁਸੀਂ ਵੀ ਟੇਕਦੇ ਹਾਂ, ਸਾਰੇ ਟੇਕਦੇ ਹਾਂ, ਪਰ ਸਤਿਗੁਰੂ ਦੇ ਬਚਨ ਜ਼ਿੰਦਗੀ ਵਿੱਚ ਲਾਗੂ ਕਰਨੇ ਪੈਣਗੇ। ਆ ਵੀ ਗਾਉਂਦੇ ਹੀ ਆਪਾਂ ਸਾਰੇ ਸੁਣਦੇ ਹੋ, ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਲਓ ਸੁਣੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਭਾਈ, ਚੇਤਾ ਰੱਖਿਓ,
ਸਤਿਗੁਰ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗਾ ਪਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ ਸੋ ਗੇੜਾ ਆਵੋ ਜਾਓ,
ਭਾਵੇਂ ਸੌ ਗੇੜਾ, ਸੌ ਗੇੜਾ ਲਾ ਦੇ ਇੱਕ ਦਿਨ ਚ, ਸੌ ਗੇੜਾ ਲਾ ਦੇ ਫਿਰ ਨਹੀਂ। ਤੇ ਅੱਜ ਬੰਦੇ ਰੌਲਾ ਕੀ ਪਾਉਂਦੇ, ਕਹਿੰਦੇ ਜੀ, ਇਹ ਕਹਿੰਦੇ ਜੀ ਗੁਰਦੁਆਰੇ ਜਾਣ ਦਾ ਫਾਇਦਾ ਨਹੀਂ, ਇਹ ਨਹੀਂ ਕਿਹਾ, ਇਹ ਕਿਹਾ ਵੀ ਜੇ ਗੁਰਦੁਆਰੇ ਜਾਣਾ ਹੈ, ਗੁਰੂ ਸਾਹਿਬ ਦੇ ਬਚਨਾਂ ਨੂੰ ਸੁਣੀਏ, ਸਮਝੀਏ, ਜੇ ਸਮਝ ਕੇ ਮੰਨਣਾ ਨਹੀਂ ਤਾਂ ਫਿਰ ਮੱਥੇ ਟੇਕਣ ਦਾ ਕੀ ਫਾਇਦਾ। ਸਾਰੀ ਜ਼ਿੰਦਗੀ ਮੱਥੇ ਟੇਕਦੇ ਰਹੇ, ਜਾਂਦੇ ਰਹੇ, ਪਰ ਅਸਰ ਤਾਂ ਹੋਇਆ ਹੀ ਕੋਈ, ਸਾਡੀ ਪ੍ਰੈਕਟੀਕਲਟੀ ਤਾਂ ਬਦਲੀ ਨਾ। ਸਾਡੇ ਵੱਲ ਗੋਰੇ ਵੇਖਦੇ ਆ, ਕਹਿੰਦੇ ਧਰਮੀ ਬੰਦੇ ਹੈ, ਗਾਤਰੇ ਪਾਏ ਹੈ, ਦਮਾਲੇ ਬੰਨੇ ਹੈ, ਦਸਤਾਰਾਂ ਚੋਲੇ, ਸਾਡੇ ਵਰਗਿਆਂ ਵੱਲ ਵੇਖਦੇ ਹੈ, ਪਰ ਅਸਰ ਉਹਨਾਂ 'ਤੇ ਸਾਡੇ ਚੋਲਿਆਂ ਦਾ, ਦਮਾਲਿਆਂ ਦਾ, ਦਸਤਾਰਾਂ ਦਾ, ਕਕਾਰਾਂ ਦਾ ਉਦੋਂ ਹੋਣਾ ਹੈ ਵੀ ਇਹ ਬੰਦਿਆਂ ਦੀ ਪ੍ਰੈਕਟੀਕਲਟੀ ਕਿੰਨੀ ਵਧੀਆ। ਅਗਲਾ ਕਹਿੰਦਾ ਅੱਧਾ ਘੰਟਾ ਪਹਿਲਾਂ ਆਉਂਦਾ ਕੰਮ 'ਤੇ, $10 ਦੇਈਦੇ ਆ, $12 ਦਾ ਕੰਮ ਕਰਕੇ ਜਾਂਦਾ, ਕਦੇ ਫਰਲੋ ਨਹੀਂ ਮਾਰਦਾ, ਝੂਠ ਨਹੀਂ ਬੋਲਦਾ, ਕੋਈ ਬੇਈਮਾਨੀ ਨਹੀਂ ਕਰਦਾ, ਠੱਗੀ ਨਹੀਂ ਕਰਦਾ, ਉਹਨੂੰ ਪਤਾ ਲੱਗਣਾ ਵੀ ਕਕਾਰ ਪਾਉਣ ਦਾ ਅਰਥ ਆ ਹੈ, ਸਿੱਖੀ ਚ ਆਉਣ ਦਾ ਅਰਥ ਆ ਹੈ, ਇਹਨਾਂ ਦੇ ਦਾੜੇ ਰੱਖਣ ਦਾ ਅਰਥ ਆ ਹੈ, ਜੀਵਨ ਵਾਲੇ ਹੁੰਦੇ ਆ, ਪ੍ਰੈਕਟੀਕਲਟੀ ਵੇਖੋ ਜੀ। ਅਗਲਾ ਕਹੇਗਾ ਤੁਹਾਡੇ ਵਰਗੇ ਬਣੀਏ, ਸਾਡੇ ਨਾਲੋਂ ਵੀ ਜ਼ਿਆਦਾ ਸੋਹਣੇ ਕੰਮ ਕਰਦੇ ਹੋ ਤੁਸੀਂ, ਇੱਦਾਂ ਸਾਡਾ ਪ੍ਰਭਾਵ ਪੈਣਾ ਚਾਹੀਦਾ, ਇੱਦਾਂ ਦਾ ਜੀਵਨ ਹੋਣਾ ਚਾਹੀਦਾ, ਸਾਡਾ ਪ੍ਰਭਾਵ ਪੈਣਾ ਸਾਡੀ ਪ੍ਰੈਕਟੀਕਲਟੀ ਦਾ, ਸਾਡੀਆਂ ਗੱਲਾਂ ਦਾ ਨਹੀਂ ਪਿਆਰਿਓ, ਸਾਡੇ ਜੀਵਨ ਦਾ ਉਹਦਾ ਅਸਰ ਹੋਵੇ, ਬਾਣਾ ਹੋਵੇ, ਗੁਰੂ ਸਾਹਿਬ ਦੇ ਬਚਨ ਸਾਡੇ ਮਨ ਵਿੱਚ ਵਸੇ ਹੋਣ, ਉਡੀਕਣ ਵੀ ਇੱਦਾਂ ਦੇ ਬੰਦੇ ਸਾਡੇ ਕੰਮ 'ਤੇ ਆਉਣ, ਕਿਤੇ ਸਾਡੇ ਕੋਲ ਕੰਮ ਕਰਨ। ਤੁਹਾਡੇ ਇੱਥੇ ਕਈ ਬੰਦੇ ਇੱਦਾਂ ਦੇ ਹੈ ਜਿਹੜੇ ਰਿਟਾਇਰਮੈਂਟ ਲੈਣਾ ਚਾਹੁੰਦੇ ਆ, ਪਰ ਉਹਨਾਂ ਨੂੰ ਕੰਪਨੀਆਂ ਦੇ ਮਾਲਕ ਕਹਿੰਦੇ ਤੈਨੂੰ ਅਸੀਂ ਛੱਡਣਾ ਨਹੀਂ, ਕਿਉਂ? ਤੇਰੇ ਵਰਗਾ ਬੰਦਾ ਨਹੀਂ ਸਾਨੂੰ ਮੁੜ ਕੇ ਲੱਭਣਾ, ਇੰਨਾ ਵਧੀਆ ਕੰਮ ਕੀਤਾ ਜ਼ਿੰਦਗੀ 'ਚ, ਇੰਨਾ ਵਧੀਆ ਉਹ ਬੰਦਾ, ਜਿੱਥੇ ਉਹਨੇ ਕੰਮ ਕੀਤਾ ਮਾਲਕ ਕਹਿੰਦੇ ਤੈਨੂੰ ਨਹੀਂ ਛੱਡਣਾ, 80 ਸਾਲ ਦਾ ਹੋਇਆ ਪਿਆ ਕਹਿੰਦਾ ਯਾਰ ਛੁੱਟੀ ਦੇ ਦਿਓ, ਕਹਿੰਦੇ ਨਾ ਤੈਨੂੰ ਨਹੀਂ ਜਾਣ ਦੇਣਾ, ਅਸੀਂ ਤੇਰੇ ਵਰਗਾ ਬੰਦਾ ਮੁੜ ਕੇ ਥੋੜ੍ਹਾ ਲੱਭਣਾ ਸਾਨੂੰ। ਇਹ ਹੈ, ਇੱਦਾਂ ਆਹ ਅਸਰ ਹੋਣਾ ਚਾਹੀਦਾ ਸਿੱਖੀ ਦਾ, ਆਹ ਪ੍ਰਭਾਵ ਪੈਣਾ ਚਾਹੀਦਾ, ਜਿੱਥੇ ਅਸੀਂ ਕੰਮ ਕਰੀਏ, ਜਿੱਥੇ ਅਸੀਂ ਜਿਹੜਾ ਵੀ ਫਰਜ਼ ਹੈ ਸਾਡਾ, ਇੰਨਾ ਵਧੀਆ ਨਿਭਾਈਏ ਵੀ ਅਗਲਾ ਸਾਨੂੰ ਯਾਦ ਰੱਖੇ, ਕੰਮ ਇੰਨਾ ਵਧੀਆ ਕਰੀਏ, ਇੰਨੇ ਚਾਅ ਨਾਲ ਕਰੀਏ, ਇੰਨੇ ਸ਼ੌਂਕ ਨਾਲ ਕਰੀਏ, ਇਹਦਾ ਅਸਰ ਹੋਣਾ ਹੈ। ਤਾਂ ਕਰਕੇ ਸਤਿਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਸਿੱਖੀਏ। ਫਿਰ ਪ੍ਰੈਕਟੀਕਲਟੀ ਸਾਡਾ ਵਿਹਾਰਕ ਪੱਖ ਬਦਲੇਗਾ, ਜ਼ਿੰਦਗੀ ਜਿਹੜੀ ਹੈ ਸੋਹਣੀ ਬਣ ਜਾਏਗੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਹੈ, ਸਮਝ ਲੈ ਕੇ, ਗਿਆਨ ਲੈ ਕੇ, ਜਿਹੜਾ ਸੱਚਾ ਗਿਆਨ ਲੈਣ ਦਾ ਅਰਥ ਹੀ ਇਹ ਹੈ। ਤੇ ਸਤਿਗੁਰੂ ਸਾਡੀ ਗਰੀਬੀ ਚੁੱਕ ਦੇਣ। ਕੈਨੇਡਾ ਚ ਆ ਕੇ ਤੇ ਬੰਦਾ ਇੱਥੇ ਆ ਕੇ ਕਹਿ ਰਿਹਾ ਮਾਲਕ ਜੀ ਗਰੀਬੀ ਚੁੱਕ ਦੇ, ਇੱਥੇ ਤੇ ਗਰੀਬ ਕੋਈ ਵੀ ਨਹੀਂ, ਰੋਟੀ ਸਭ ਨੂੰ ਇੱਥੇ ਮਿਲੀ ਜਾਣੀ ਹੈ। ਜਿਹੜਾ ਇੱਥੋਂ ਦਾ ਸਿਟੀਜ਼ਨ ਹੋ ਗਿਆ ਨਹੀਂ ਕੋਈ ਕੰਮ ਮਿਲਦਾ ਤੇ ਸਰਕਾਰ ਰੋਟੀ ਦੇ ਦਿੰਦੀ, ਇੱਥੇ ਵੀ ਤੇ ਇੱਦਾਂ ਦਾ ਰੂਲ ਹੋਏਗਾ, ਉਹਦੇ ਅਕਾਊਂਟ 'ਚ ਪੈਸੇ ਆਉਂਦੇ ਹੈ, ਪੈਨਸ਼ਨਾਂ ਮਿਲਦੀਆਂ, ਦਵਾਈ ਫ੍ਰੀ ਹੈ, ਪੜ੍ਹਾਈ ਫ੍ਰੀ ਹੈ। ਜੇ ਬੰਦੇ ਨੂੰ ਨਹੀਂ ਕੋਈ ਕੰਮ ਮਿਲਦਾ, ਹੱਥ ਪੈਰ ਕੰਮ ਨਹੀਂ ਕਰਦੇ, ਇੱਥੇ ਫੂਡ ਵੀ ਫ੍ਰੀ ਦੇ ਦਿੰਦੇ ਹੈ, ਉਹਨੂੰ ਪੈਸੇ ਹਫ਼ਤੇ ਦੇ ਹਫ਼ਤੇ ਦੇਈ ਜਾਂਦੇ ਹੈ। ਇੱਥੇ ਤੇ ਕੋਈ ਗਰੀਬ ਨਹੀਂ, ਪਰ ਜਿਹੜਾ ਪੱਧਰ ਗਰੀਬੀ ਦਾ ਗੁਰੂ ਸਾਹਿਬ ਕਹਿੰਦੇ ਹੈ, ਉਹ ਕਹਿੰਦੇ ਹੈ ਗਰੀਬੀ ਇੱਥੇ ਹੈ। ਬਾਹਰ ਤੇ ਹੀਰੇ ਵਿਖਾਂਦਾ, ਨਗ ਪਾਈ ਫਿਰਦਾ ਹੈ, ਬਾਹਰ ਤੇ ਮੁੰਦਰੀਆਂ ਪਾਈ ਫਿਰਦਾ ਹੈ, ਬਾਹਰ ਤੇ ਇਹਦੇ ਕੋਲ ਬੜਾ ਕੁਛ ਹੈ, ਪਰ ਪ੍ਰੋਬਲਮ ਇਹ ਹੈ ਇੱਥੇ ਹੈ ਨਹੀਂ। ਮੱਤ ਵਿੱਚ ਰਤਨ, ਮੱਤ ਵਿੱਚ ਰਤਨ ਜਵਾਹਰ ਮਨ, ਇਹਦੇ ਵਿਚਾਰ ਨਹੀਂ ਚੰਗੇ, ਇਹਦਾ ਵਿਹਾਰ ਨਹੀਂ ਚੰਗਾ। ਪੈਸਾ ਬਹੁਤ ਹੈ, ਜਦੋਂ ਗੱਲ ਕਰੀ ਦੀ ਹੈ ਗੱਲ ਤੋਰ ਕੇ ਵੇਖੋ, ਮਾਫ਼ ਕਰਨਾ ਜੀ, ਅਰਬਾਂ ਪਤੀ ਖਰਬਾਂ ਪਤੀ ਬੰਦਿਆਂ ਦੀ ਨਾ ਗੱਲਾਂ ਸੁਣ ਕੇ ਵੇਖੋ, ਮਿਲੀਅਨ ਬਿਲੀਅਨ ਡਾਲਰ ਜਿਨ੍ਹਾਂ ਦੇ ਕੋਲ ਹੈ, ਵਿਰਲਿਆਂ ਨੂੰ ਛੱਡ ਕੇ, ਮਾਫ਼ ਕਰਨਾ, ਵਿਰਲਿਆਂ ਨੂੰ ਛੱਡ ਕੇ, ਜਿਹੜਾ ਆਹ ਪੱਧਰ ਹੈ ਇਹ ਬਹੁਤ ਨੀਵਾਂ ਹੈ। ਜਿਹੜੀ ਇੱਥੇ ਸ਼ਬਦ ਚੱਲਣਾ ਨਾ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆਂ ਮੇਰਾ, ਮੱਥ ਹੈ ਛਤਰ ਤਰੇ। ਇੱਥੇ ਗਰੀਬੀ, ਭਗਤ ਰਵਿਦਾਸ ਜੀ ਦਾ ਜੇ ਜੀਵਨ ਵੇਖੋਗੇ, ਉਹਨਾਂ ਦੇ ਮਹਿਲ ਬਣੇ ਹੋਏ ਸੀ ਭਾਈ, ਭਗਤ ਰਵਿਦਾਸ ਜੀ ਮਹਿਲਾਂ 'ਚ ਰਹਿੰਦੇ ਸੀ ਕਿ ਕੱਚੇ ਕੋਠੇ 'ਚ ਰਹਿੰਦੇ ਸੀ, ਦੱਸਿਓ ਪਿਆ ਦਿਓ, ਕੱਚੇ ਕੋਠੇ 'ਚ। ਕਿੱਡਾ ਕੁ ਬਿਜ਼ਨਸ ਸੀ ਉਹਨਾਂ ਦਾ, ਕੰਮ ਕੀ ਕਰਦੇ ਸੀ, ਜੋੜੇ ਕੱਢਣ ਦਾ। ਪਰ ਕਹਿੰਦੇ ਮੇਰਿਆ ਰੱਬਾ ਤੈਂ ਮੇਰੀ ਗਰੀਬੀ ਚੱਕਤੀ, ਸ਼ੁਕਰ ਹੈ ਤੂੰ ਮੇਰੀ ਗਰੀਬੀ ਚੱਕਦੀ। ਭਲਾ ਕਿਹੜੀ ਗਰੀਬੀ ਚੱਕੀ ਉਹਨਾਂ ਨੇ, ਕਿਹੜੀ ਗਰੀਬੀ ਦਾ ਜ਼ਿਕਰ ਹੈ ਇੱਥੇ? ਤੇ ਆਪਾਂ ਚੈੱਕ ਕਰਕੇ ਵੇਖੀਏ ਕਿਤੇ ਸਾਡੇ ਕੋਲ ਉਹ ਗਰੀਬੀ ਹੈ ਤੇ ਨਹੀਂ, ਉਸ ਪੱਖ ਤੋਂ ਉਸ ਪਾਸਿਓਂ ਮੈਂ ਕਿਤੇ ਗਰੀਬ ਤੇ ਨਹੀਂ। ਹੋ ਸਕਦਾ ਬੜੀ ਸੋਹਣੀ ਆ, ਮੈਂ ਜਿਹੜੀ ਗੱਡੀ 'ਚ ਐਸਕਲੇਟ ਵਿੱਚ ਬਹਿ ਕੇ ਆਇਆ, ਮੈਨੂੰ ਮੇਰੇ ਆ ਜਿਹੜੇ ਵੀਰ ਲੈ ਕੇ ਆਏ ਆ ਜੀ, ਆ ਗੱਡੀ ਬੜੀ ਸੋਹਣੀ, ਇਹਦੇ 'ਚ ਬੈਠ ਕੇ ਆਓ, ਵੱਡੀ ਸਾਰੀ ਗੱਡੀ 'ਚ ਬਿਠਾ ਕੇ ਲਿਆਏ ਹੈ। ਪਰ ਮਹਿੰਗੀ ਗੱਡੀ 'ਚ ਬਹਿ ਕੇ ਮੈਂ ਮਹਿੰਗਾ ਥੋੜ੍ਹਾ ਹੋ ਜਾਣਾ, ਜੇ ਇੱਥੇ ਮੇਰੇ ਕੂੜ ਕਬਾੜ ਭਰਿਆ ਹੋਇਆ ਹੈ, ਇੱਥੇ ਮੇਰੇ ਗੰਦਮੰਦ ਭਰਿਆ ਹੋਇਆ ਹੈ, ਮੇਰੇ ਵਿਚਾਰ ਭੈੜੇ ਹੈ, ਮੇਰੀ ਸੋਚ ਭੈੜੀ ਹੈ, ਤੇ ਮੈਂ ਮਹਿੰਗੀ ਗੱਡੀ 'ਚ ਮਹਿੰਗਾ ਨਹੀਂ ਹੋ ਜਾਣਾ। ਮਹਿੰਗੇ ਕੱਪੜੇ ਪਾ ਕੇ ਕੋਈ ਮੈਨੂੰ ਕਹੇਗਾ ਆਹ ਜੀ ਬੜਾ ਸੋਹਣਾ ਤੁਸੀਂ ਉੱਪਰ ਲੈ ਲਓ, ਤੇ ਮੈਂ ਇਹਦੇ ਨਾਲ ਮਹਿੰਗਾ ਥੋੜ੍ਹਾ ਹੋ ਜਾਵਾਂਗਾ। ਮੇਰੇ ਵਿਚਾਰ ਜਿੰਨਾ ਚਿਰ ਮੇਰਾ ਵਿਹਾਰ ਵਧੀਆ ਨਹੀਂ ਹੁੰਦਾ, ਉਨਾ ਚਿਰ ਮੈਂ ਮਹਿੰਗਾ ਨਹੀਂ ਬਣ ਜਾਣਾ ਇੱਥੇ। ਸਵਾਦ ਫੇਰ ਆਉਣਾ ਜੇ ਮੱਤ ਵਿੱਚ ਰਤਨ ਜਵਾਹਰ। ਇੱਕ ਇਹ ਅੰਦਰ ਸਾਡੇ ਮਹਿੰਗੇ ਮਹਿੰਗੇ ਵਿਚਾਰ ਪੈਦਾ ਹੋ, ਸੋਚ ਕਿੰਨੀ ਚੰਗੀ ਹੈ, ਇੱਦਾਂ ਅਗਲਾ ਵਹਿੰਦਾ ਹੀ ਰਹਿ ਜੇ ਯਾਰ ਵੀ ਸੋਚ ਕਿੰਨੀ ਚੰਗੀ ਹੈ, ਉਹ ਭੈਣ ਨਾਲ ਗੱਲ ਕੀਤੀ ਕਿੰਨੀ ਸੋਚ ਚੰਗੀ ਹੈ, ਆਪਣੇ ਨਾਲੋਂ ਵੱਧ ਗੁਆਂਢਣ ਦਾ ਫਿਕਰ ਕਰਦੀ ਹੈ, ਦੂਜੇ ਦਾ ਕਿੰਨਾ ਕਿੰਨਾ ਫਿਕਰ ਕਰਦੀ, ਕਿਸੇ ਦਾ ਕਿੰਨਾ ਪਿਆਰ ਹੈ, ਜਿਵੇਂ ਮਾਲਕਾ ਸਾਨੂੰ ਸੁਖੀ ਕੀਤਾ ਸਾਰੇ ਸੁਖੀ ਹੋ ਜਾਣ। ਸਾਡਾ ਹਾਲ ਕੀ ਹੈ ਜੀ, ਜਦੋਂ ਬੰਦਾ ਇੰਡੀਆ 'ਚ ਹੁੰਦਾ ਕਹਿੰਦੇ ਕਿਉਂ ਨਹੀਂ ਖੋਲਦੇ ਬੀਜੇ, ਜਿੱਦਣ ਇੱਥੇ ਆ ਜਾਂਦਾ ਫਿਰ ਕਹਿੰਦੇ ਨੇ ਹੁਣ ਆਈ ਹੋਈ ਜਾਂਦੇ ਨੇ ਬੰਦੇ, ਹੁਣ ਹਟਦੇ ਕਿਉਂ ਨਹੀਂ ਹੁਣ, ਇੱਦਾਂ ਨਹੀਂ ਕੰਮ ਸਾਡਾ। ਅਸੀਂ ਕਹਿੰਦੇ ਮੈਂ ਪਹੁੰਚ ਗਿਆ, ਬਾਕੀਆਂ ਨੂੰ ਰੋਕੋ, ਜਿੱਦਣ ਅਸੀਂ ਉੱਥੇ ਸੀ ਅਸੀਂ ਕਹਿੰਦੇ ਸੀ ਖੋਲੋ ਛੇਤੀ ਵੀਜ਼ਾ, ਸਾਨੂੰ ਰਾਹ ਨਹੀਂ ਬਣਾਉਂਦਾ, ਖੋਲਦੇ ਕਿਉਂ ਨਹੀਂ, ਸਾਡਾ ਕੰਮ ਇੱਦਾਂ ਹੀ ਹੈ। ਜੇ ਤੇ ਖੜੇ ਹੋਈਏ ਆਪਾਂ, ਜੇ ਤੇ ਖੜੇ ਹੋਈਏ ਆਪਾਂ ਬੱਸ ਦੇ ਬਾਹਰਲੇ ਪਾਸੇ, ਇੱਥੇ ਦਾ ਸਿਸਟਮ ਤੇ ਚਲੋ ਤੁਹਾਡਾ ਬਹੁਤ ਹੋਰ ਤਰ੍ਹਾਂ ਦਾ ਹੈ, ਇੱਥੇ ਦੀਆਂ ਬੱਸਾਂ ਚੱਲਦੀਆਂ ਜਿਹੜੀਆਂ, ਇੰਡੀਆ ਦੀ ਗੱਲ ਕਰਦਾ, ਜੇ ਤੇ ਖੜੇ ਹੋਈਏ ਬੱਸ ਦੇ ਬਾਹਰ, ਫਿਰ ਤੇ ਕਹਿੰਦੇ ਰੋਕਦਾ ਕਿਉਂ ਨਹੀਂ, ਜਿੱਥੇ ਮੈਂ ਖੜਾ ਬੱਸ ਰੁਕੀ ਕਿਉਂ ਨਹੀਂ, ਸਾਨੂੰ ਚੱਕਦੀ ਕਿਉਂ ਨਹੀਂ ਬੱਸ ਰੁਕੇ। ਤੇ ਜੇ ਬੱਸ ਦੇ ਵਿੱਚ ਬੈਠੇ ਹੋਈਏ ਫਿਰ ਕਹਿੰਦੇ ਆ ਇਹ ਥਾਂ ਥਾਂ ਤੇ ਰੋਕੀ ਜਾਂਦਾ, ਸਾਡਾ ਸੁਭਾਅ ਇੱਦਾਂ। ਜੇ ਤੇ ਅਸੀਂ ਇੰਡੀਆ ਹੋਈਏ ਫਿਰ ਕਹਿੰਦੇ ਆ ਵੀਜ਼ੇ ਖੋਲਦੇ ਕਿਉਂ ਨਹੀਂ, ਤੇ ਜੇ ਕੈਨੇਡਾ ਪਹੁੰਚੀਏ ਫਿਰ ਕਹਿੰਦੇ ਆ ਹੁਣੇ ਵੀਜ਼ੇ ਬੰਦ ਕਿਉਂ ਨਹੀਂ ਕਰਦੇ। ਇਹ ਸੁਭਾਅ ਹੈ ਸਾਡਾ, ਕਿਸੇ ਵਾਸਤੇ ਨਹੀਂ। ਪਰ ਤੁਸੀਂ ਇਹਨਾਂ ਲੋਕਾਂ ਵਿੱਚ ਵੇਖੋ, ਅਸੀਂ ਭਾਵੇਂ ਸੋਚਦੇ ਹੋਈਏ ਵੀ ਬੰਦ ਕਰ ਦਿਓ, ਇਹਨਾਂ 'ਚ ਵਿਰਲੇ ਵਿਰਲੇ ਹੈ ਜਿਹੜੇ ਕਹਿੰਦੇ ਬੰਦ ਕਰ ਦਿਓ। ਇਹ ਨਹੀਂ ਇੱਦਾਂ ਸੋਚਦੇ, ਇਹਨਾਂ ਲੋਕਾਂ ਦਾ ਵਿਹਾਰਕ ਪੱਖ ਸਾਡੇ ਨਾਲੋਂ ਕਿਤੇ ਚੰਗਾ ਨਹੀਂ। ਇਹ ਕਹਿੰਦੇ ਲੰਘ ਜਾ। ਮੈਂ ਕੱਲ੍ਹ ਬੱਸ ਉਹਦੇ 'ਚ ਜਦੋਂ ਜਹਾਜ਼ ਵਿੱਚ ਆਇਆ ਸੀ ਪਰਸੋਂ, ਅਤੇ ਟਰੰਟੋ ਤੋਂ ਜਦੋਂ ਹੁਣ ਜਦੋਂ ਇੰਡੀਆ ਤੋਂ ਆਇਆ ਸੀ ਉਦੋਂ ਤਾਂ ਪੰਜਾਬੀ ਸੀ ਸਾਰੇ ਬਹੁਤੇ ਆਪਣੇ, ਅਤੇ ਇੱਥੇ ਮੈਂ ਨੋਟ ਕਰਦਾ ਸੀ ਬਈ ਤਿੰਨ ਤਿੰਨ ਬੰਦੇ ਉੱਠਦੇ ਸੀ, ਆਪਣਾ ਸਮਾਨ ਚੱਕਦੇ ਸੀ, ਬਾਹਰ ਜਾਈ ਜਾਂਦੇ ਸੀ, ਪੂਰਾ ਜਹਾਜ਼ ਭਰਿਆ। ਆਪਣੇ ਆਪ ਇੱਕ ਡਿਸਿਪਲਿਨ 'ਚ ਚੱਲਦੇ ਆ, ਲਾਈਨ 'ਚ ਚੱਲਦੇ ਆ। ਅਤੇ ਜੇ ਇਹੀ ਫਲੈਟ ਇੰਡੀਆ ਹੋਵੇ, ਇਹੀ ਫਲਾਈਟ ਵਿੱਚ ਇੰਡੀਆ ਹੋਈ, ਉੱਥੇ ਵੇਖਦੇ ਹਾਂ ਆਪਾਂ ਵੀ ਫਟਾਫਟ ਉਹ ਹਰ ਇੱਕ ਨੂੰ ਹੁੰਦਾ ਪਹਿਲਾਂ ਮੈਂ, ਪਹਿਲਾਂ ਮੈਂ, ਪਹਿਲਾਂ ਮੈਂ। ਇੱਥੇ ਕਹਿੰਦੇ ਆ ਪਹਿਲਾਂ ਤੂੰ, ਪਹਿਲਾਂ ਤੂੰ ਚੱਲ, ਪਹਿਲਾਂ ਤੂੰ ਚੱਲ, ਮੈਂ ਤੈਨੂੰ ਜਗ੍ਹਾ ਦੇਣਾ। ਇੱਦਾਂ ਚਾਹੀਦਾ। ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹੀ ਸਿਖਾਇਆ, ਪੁੱਤ ਵਾਰਨੇ ਨੇ ਮੈਂ ਵਾਰਾਂਗਾ, ਜੇ ਉੱਜੜਨਾ ਪਏਗਾ ਤੇ ਮੈਂ ਉੱਜੜਾਂਗਾ, ਜੇ ਖੋਪਰ ਲਹਾਉਣਾ ਹੈ ਖੋਪਰ ਮੈਂ ਲਹਾਵਾਂਗਾ। ਭਾਈ ਤਾਰੂ ਸਿੰਘ ਵਰਗੇ ਕਹਿੰਦੇ ਇਹ ਨਹੀਂ ਲਾਵਾਂਗੇ, ਇਹ ਤੇ ਸਾਡੇ 'ਚ ਅੱਜ ਲੋਕ ਪੈਦਾ ਹੋ ਗਏ ਜਿਹੜੇ ਕਹਿੰਦੇ ਮਾਰਾਂਗੇ, ਸਾਡੇ 'ਚ ਪੈਦਾ ਹੋਇਆ ਵੀ ਮਾਰਾਂਗੇ। ਸਾਡੇ ਇੱਦਾਂ ਨਹੀਂ ਸੀ, ਸਾਡੇ ਹੁੰਦਾ ਸੀ ਮੈਂ ਅੱਗੇ ਲੱਗਾਂਗਾ। ਇੱਥੇ ਖੋਪਰੀਆਂ ਸਾਡੇ ਸਿੱਖ ਲਾਉਂਦੇ ਨਹੀਂ ਰਹੇ, ਲਵਾਉਂਦੇ ਰਹੇ ਹੈ। ਬੰਦ ਬੰਦ ਲੋਕਾਂ ਦੇ ਨਹੀਂ ਕੱਟੇ, ਆਪਣੇ ਕਟਾਏ ਹੈ। ਕਿਸੇ ਨੂੰ ਉਜਾੜਿਆ ਨਹੀਂ, ਆਪ ਉਜੜੇ ਹੈ। ਕਿਸੇ ਦਾ ਘਰ ਖੋਇਆ ਥੋੜ੍ਹਾ, ਆਪਣਾ ਘਰ ਉਜਾੜਿਆ। ਕਿਸੇ ਦੇ ਬੱਚੇ ਨੀਹਾਂ 'ਚ ਥੋੜ੍ਹਾ ਚਿਣੇ ਹੈ, ਆਪਣੇ ਬੱਚੇ ਚਿਣਾਏ ਹੈ। ਕੀਤਾ ਹੈ ਕੁਛ, ਦਿੱਤਾ ਹੈ ਆਪਣੇ ਕੋਲੋਂ, ਦਿੱਤਾ ਹੈ ਲਿਆ ਥੋੜ੍ਹਾ ਕੁਛ। ਪਰ ਇਸ ਰਾਹ 'ਤੇ ਤੁਰਨਾ ਔਖਾ ਹੈ, ਕਿਸੇ ਵਾਸਤੇ ਕਰਨਾ ਔਖਾ ਹੈ। ਜੋੜਨਾ ਬਹੁਤ ਸੌਖਾ ਹੈ, ਇਕੱਠਾ ਕਰਨਾ ਬਹੁਤ ਸੌਖਾ ਹੈ, ਪਰ ਦੇਣਾ ਬਹੁਤ ਔਖਾ, ਕਿਸੇ ਲਈ ਕਰਨਾ ਔਖਾ। ਅਤੇ ਧਰਮ ਅਸਲ ਵਿੱਚ ਹੈ ਹੀ ਇਹ ਹੈ, ਜਿਹੜਾ ਕਿਸੇ ਲਈ ਕੁਰਬਾਨ ਹੋਈਏ, ਕਿਸੇ ਨੂੰ ਕੁਛ ਦਈਏ, ਧਰਮ ਇਹਨੂੰ ਕਹਿੰਦੇ ਆ। ਕੁਛ ਵੀ ਨਹੀਂ ਤੇਰੇ ਕੋਲ ਨਾ, ਇੱਥੇ ਜਦੋਂ ਵੇਖਦਾ ਮੈਂ ਬੇਨਤੀ ਇਹ ਕਰਦਾ ਵੀ ਇੱਕ ਸੁਣਨ ਵਿੱਚ ਆਇਆ ਵੀ ਇੱਕ ਰਾਜਾ ਕਹਿੰਦਾ ਮੈਂ ਲੋਕਾਂ ਨੂੰ ਕੁਛ ਨਾ ਕੁਛ ਦੇਣਾ, ਆਓ ਜੀ ਲੈਣਾ ਲੱਗ ਗਈਆਂ ਲੋਕਾਂ ਦੀਆਂ। ਅਤੇ ਰਾਜਾ ਕਹਿੰਦੇ ਕਿਸੇ ਨੂੰ ਸੋਨਾ ਦੇਵੇ, ਚਾਂਦੀ ਦੇਵੇ, ਕਿਸੇ ਨੂੰ ਕੱਪੜੇ ਦੇਵੇ, ਖਾਣ ਨੂੰ ਦੇਵੇ, ਇੱਦਾਂ ਸਮਾਨ ਵੰਡਦਾ ਰਿਹਾ। ਅਤੇ ਕਹਿੰਦੇ ਇੱਕ ਬੰਦਾ ਫਕੀਰ ਜਿਹਾ, ਸਿੱਧਾ ਜਿਹਾ ਬੰਦਾ, ਉਹ ਲਾਈਨ 'ਚ ਲੱਗ ਜਾਂਦਾ, ਵਾਰੀ 'ਚ ਲੱਗ ਜਾਂਦਾ, ਇੱਦਾਂ ਲਾਈਨ 'ਚ ਲੱਗਿਆ ਰਹਿੰਦਾ, ਲੱਗਿਆ ਰਹਿੰਦਾ। ਜਦੋਂ ਉਹਦੀ ਵਾਰੀ ਆਉਂਦੀ ਹੈ ਉਦੋਂ ਕਿਸੇ ਦੂਜੇ ਨੂੰ ਬੁਲਾ ਕੇ ਕਹਿ ਦਿੰਦਾ ਮੇਰੀ ਵਾਰੀ ਤੂੰ ਲੈ ਲੈ, ਫਿਰ ਲੈਣ 'ਚ ਲੱਗ ਜਾਂਦਾ। ਸਾਰਾ ਦਿਨ ਰਾਜਾ ਵੰਡਦਾ ਰਿਹਾ, ਉਹ ਬੰਦਾ ਲੋਕਾਂ ਦੇ ਲਾਈਨ 'ਚ ਲੱਗ ਜਾਇਆ ਕਰੇ, ਜਦੋਂ ਉਹਦੀ ਵਾਰੀ ਆਇਆ ਕਰੇ ਆਵਾਜ਼ ਦੂਜੇ ਨੂੰ ਮਾਰ ਕੇ ਆਪਣੀ ਵਾਰੀ 'ਤੇ ਦੂਜੇ ਨੂੰ ਭੇਜ ਦਿਆ ਕਰੇ। ਸਿਫਤਾਂ ਹੋਣ ਉਸ ਬੰਦੇ ਦੀਆਂ ਸ਼ਾਮ ਨੂੰ। ਰਾਜਾ ਕਹਿੰਦਾ ਯਾਰ ਮੇਰੇ ਨਾਲੋਂ ਲੋਕ ਤੇਰੀਆਂ ਸਿਫਤਾਂ ਜ਼ਿਆਦਾ ਕਰਦੇ ਹੈ। ਕਹਿੰਦੇ ਰਾਜਨ ਤੁਹਾਡੇ ਕੋਲ ਚਾਂਦੀ ਸੋਨਾ ਦੇਣ ਵਾਸਤੇ ਹੈ, ਕੱਪੜੇ ਹੈ, ਰਾਸ਼ਨ ਹੈ, ਮੇਰੇ ਕੋਲ ਕੁਛ ਨਹੀਂ। ਮੈਂ ਆਖਿਆ ਚਲੋ ਵਾਰੀ ਹੀ ਦੇਈ ਜਾਈਏ ਆਪਣੀ। ਇੱਥੇ ਦੇਣ ਵਾਲਿਆਂ ਦੀ ਗੱਲ ਹੋਣੀ ਹੈ, ਜਿਨ੍ਹਾਂ ਨੇ ਕੁਛ ਦਿੱਤਾ ਹੈ, ਆਪਣਾ ਕੁਰਬਾਨ ਕਰਨ ਵਾਸਤੇ ਤੁਰੇ ਹੈ। ਇੱਥੇ ਇਕੱਠਾ ਕਰਨ ਵਾਲਿਆਂ ਦੀ ਗੱਲ ਨਹੀਂ ਜੀ ਹੋਣੀ। ਅੱਜ ਸਾਡੇ ਆਗੂਆਂ ਵਿੱਚ ਤੇ ਪੁਰਾਣੇ ਆਗੂਆਂ ਵਿੱਚ ਇਹ ਫਰਕ ਹੈ, ਉਦੋਂ ਦੇ ਆਗੂ ਕੁਛ ਦੇਣ ਤੁਰਦੇ ਸੀ, ਅੱਜ ਸਾਡੇ ਵਰਗੇ ਆਗੂ ਕੁਛ ਲੈਣ ਤੁਰਦੇ ਹੈ। ਅਸੀਂ ਇਕੱਠਾ ਕਰਨ ਤੁਰਦੇ ਹਾਂ, ਉਹ ਆਪਣਾ ਆਪ ਕੁਰਬਾਨ ਕਰਨ ਵਾਸਤੇ ਤੁਰਦੇ ਹੈ। ਬਹੁਤ ਫਰਕ ਹੈ ਇਸ ਰਾਹ ਦਾ, ਬਹੁਤ ਫਰਕ ਹੈ। ਅਤੇ ਸਤਿਗੁਰੂ ਜੀ ਨੇ ਸਾਨੂੰ ਇਹ ਸਿਖਾਇਆ ਹੈ। ਪਰ ਜੇ ਸਮਝ ਕੇ ਵੇਖੋਗੇ, ਵਿਖੜਾ ਹੈ ਪੈਂਡਾ ਆਨੰਦਪੁਰ ਤੋਂ ਨਾਂਦੇੜ ਦਾ। ਪੜ੍ਹਦੇ ਨਾ ਕਵਿਤਾ, ਲਓ ਇੱਕ ਵਾਰ ਕਵਿਤਾ ਆਪਾਂ ਸੁਣਦੇ। ਬਹੁਤ ਸੋਹਣੀ, ਧਿਆਨ ਨਾਲ ਇਕਾਗਰਤਾ ਬਣਾ ਕੇ ਰੱਖਿਓ, ਹਾਜ਼ਰ ਰਹੋ ਬਿਲਕੁਲ, ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਜਿੱਦਾਂ ਸ਼ਾਂਤੀ ਨਾਲ ਬੈਠੇ ਹਾਂ ਤਾਂ ਇੱਦਾਂ ਬੈਠੇ ਰਹੋ ਪਿਆਰਿਓ। ਨਿੱਕੀਆਂ ਨਿੱਕੀਆਂ ਗੱਲਾਂ ਹੈ ਸਿੱਖੀਏ। ਆ ਜਿਹੜਾ ਵਿਹਾਰਕ ਪੱਖ ਇਹਨਾਂ ਲੋਕਾਂ ਦਾ ਨਾ ਵੀ ਤੂੰ ਲੰਘ ਜਾ, ਤੂੰ ਚੱਲ, ਇਹ ਚੀਜ਼ ਕਿਤੇ ਸਾਡੇ ਦਿਮਾਗ 'ਚ ਆਵੇ, ਕਿਸੇ ਵਾਸਤੇ ਕੁਛ ਕਰਨਾ ਹੈ। ਜੇ ਸਾਰੇ ਆਪਾਂ ਇੱਦਾਂ ਦੇ ਬਣੀਏ ਵੀ ਕਿਸੇ ਲਈ ਕਰਨਾ, ਕਿਸੇ ਲਈ ਕਰਨਾ, ਕਿੰਨਾ ਸੋਹਣਾ ਸਮਾਜ ਹੋ ਸਕਦਾ ਹੈ। ਅਸੀਂ ਇਕੱਠਾ ਕਰਨ ਤੁਰਦੇ ਹਾਂ, ਇੱਥੇ ਕੁਛ ਦੇਣਾ ਸਿਖਾਇਆ ਜਾਂਦਾ, ਇਹ ਸਾਡੇ ਦਿਮਾਗ ਵਿੱਚ ਆ ਜਾਏ। ਆ ਧਰਮ ਦਾ ਪਹਿਲਾ ਗੁਣ ਹੈ, ਇਹ ਅਸਲੀ ਧਰਮ ਹੈ, ਕਿਸੇ ਲਈ ਕੁਛ ਕਰੋ। ਵੇਖੋ ਧਿਆਨ ਨਾਲ ਸੁਣੋ, ਔਖਾ ਹੈ ਰਾਹ ਪਰ ਕਰਨਾ ਪੈਣਾ। ਲੋ ਪੜ੍ਹੋ,
ਬਿਖੜਾਏ ਪਿੰਡਾ ਆਨੰਦਪੁਰ ਤੋਂ ਨਾ ਦੇ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ।
ਚੇਤਾ ਰੱਖਿਓ ਪਿਆਰਿਓ, ਜੇ ਉਹਨਾਂ ਦੇ ਕਹਾਉਂਦੇ ਆ, ਉਹਨਾਂ ਦੇ ਬਣਦੇ ਆ, ਤੇ ਸਾਡੀ ਜ਼ਿੰਦਗੀ ਵਿੱਚ ਉਹ ਸਾਰਾ ਕੁਛ ਹੀ ਆਉਣਾ ਹੈ। ਚਮਕੌਰ ਦੀ ਗੜੀ ਵੀ ਆਏਗੀ, ਪਰ ਚਮਕੌਰ ਦੀ ਗੜੀ ਦਾ ਰੂਪ ਕੁਝ ਹੋਰ ਹੋਏਗਾ। ਸਰਹੰਦ ਦੀਆਂ ਨੀਹਾਂ ਵੀ ਆਉਣਗੀਆਂ, ਪਰ ਸਰਹੰਦ ਦੀਆਂ ਨੀਹਾਂ ਦਾ ਰੂਪ ਕੁਝ ਹੋਰ ਹੋਏਗਾ, ਆਏਗਾ ਜ਼ਰੂਰ। ਜਿਸ ਰਾਹ ਤੇ ਤੁਰਨਾ ਹੈ ਤੇ ਬਹੁਤ ਕੁਛ ਆਏਗਾ। ਝੱਲਣ ਵਾਸਤੇ ਤਿਆਰ ਹੋਈਏ, ਔਖਾ ਹੈ ਰਾਹ। ਸਤਿਗੁਰੂ ਜੀ ਨੇ ਇਸ ਰਾਹ ਤੇ ਤੁਰਨਾ ਸਿਖਾਇਆ ਹੈ। ਇਕੱਠਾ ਨਾ ਕਰਨ ਤੁਰ ਪਈ, ਕੁਛ ਲਟਾਉਣ ਵਾਸਤੇ ਤੁਰੀ। ਸੁਣੋ,
ਬਿਖੜਾਏ ਪਿੰਡਾ ਆਨੰਦਪੁਰ ਤੋਂ ਨਾ ਦੇਣ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਅੱਤ ਚੁੱਕੀ ਹੋਈ ਪਾਈ ਤਾਰੀਆਂ ਦੀ ਢਾਣੀ ਨੇ ਜੋਰ ਪੂਰਾ ਸਰਸਾ ਦੇ ਪਾਣੀ ਨੇ ਡਰ ਨਾ ਕਿਸੇ ਦਾ ਹੁਣ ਸੋਚ ਨੂੰ ਖੇਡਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਸਿਰ ਉੱਤੇ ਹੱਥ ਦਸ਼ਮੇਸ਼ ਜੀ ਦੀ ਮੇਰ ਦਾ ਇਰਾਦਾ ਮਰੂ ਪੱਪ ਹੁੰਦਾ ਵੇਖ ਕੱਚੀ ਗੜੀ ਭੰਨਣਾ ਗਿਆ ਨਾ ਬਿਪੁਰਾਂ ਦੀ ਅੜੀ ਨੂੰ।
ਹਰ ਪਾਸੇ ਬਿਪਰਵਾਦ ਭਰਪੂਰ ਹੈ, ਉਹ ਸੋਚ ਸਾਡੇ ਤੇ ਹਾਵੀ ਹੈ, ਬਿਪਰਾਂ ਦੀ ਸੋਚ ਸਾਡੇ ਤੇ ਹਾਵੀ ਹੈ, ਕਰਮਕਾਂਡੀ ਸੋਚ ਸਾਡੇ ਤੇ ਹਾਵੀ ਹੈ, ਜਿਹਦੇ ਵਿੱਚ ਸਿਰਫ ਕਰਮ ਕਾਂਡ ਹੈ, ਕੋਈ ਸਮਝ ਵਾਲੀ ਕੋਈ ਗਿਆਨ ਵਾਲੀ ਗੱਲ ਨਹੀਂ। ਕਰਮ ਕਾਂਡ ਕਰਨੇ ਵੀ ਸੌਖੇ ਹੈ, ਕਰਮ ਕਾਂਡ ਕਰਾਉਣੇ ਵੀ ਸੌਖੇ ਹੈ। ਤਾਂ ਕਰਕੇ ਵਿਪਰਾਂ ਦੀ ਅੜੀ ਨੂੰ ਗਿਆਨ ਨਾਲ ਭੰਨਣਾ ਹੈ, ਤੇ ਸੇਧ ਮਿਲਦੀ ਹੈ ਚਮਕੌਰ ਦੀ ਕੱਚੀ ਗੜੀ ਚੋਂ। ਇਹ ਹੌਸਲਾ ਬੁਲੰਦ ਹੁੰਦਾ ਹੈ ਕੱਚੀ ਗੜੀ ਨੂੰ ਵੇਖ ਕੇ, ਵੀ ਜੇ ਇੰਨੇ ਏਦਾਂ ਦੇ ਗੁਰੂ ਦੇ ਪੁੱਤ ਹੋ ਸਕਦੇ ਹੈ, ਏਦਾਂ ਦੇ ਸਿੱਖ ਹੋ ਸਕਦੇ ਆ, ਤੇ ਸਾਨੂੰ ਕੀ ਹੋਇਆ ਹੈ। ਜੇ ਉਹ ਏਡੇ ਏਡੇ ਵੱਡੇ ਹੌਸਲੇ ਰੱਖ ਸਕਦੇ ਹੈ, ਕੁਰਬਾਨੀਆਂ ਕਰ ਸਕਦੇ ਹੈ, ਤੇ ਸਾਨੂੰ ਕੀ ਹੋਇਆ ਹੈ। ਬਸ ਆਪਣੇ ਰਾਹ ਤੇ ਤੁਰਨਾ ਸਾਨੂੰ ਚਮਕੌਰ ਦੀ ਗੜੀ ਸਿਖਾਉਂਦੀ ਹੈ। ਲੋ ਸੁਣੋ ਦੁਬਾਰਾ,
ਇਹ ਰਾਤਾਂ ਪਰ ਪੱਪ ਹੁੰਦਾ कच्ची गड़ी भन्ना गया बिपरा दी अड़ी कल्ला कल्ला रहू बहु गिनती नू घेरदा सिर उते हाथ दशमेश जी दी मेरदा सिर उते हाथ दशमेश जी दी मेरदा
कला कला रहू बहु गिनती नू घेरदा बहु गिनती है जेड़ी ओ कर्मकांड आले पासे ही तुरदी है पर गुरु दे सिख इदां दे पक्के इरादे वाले हो जांदे कहिंदे कला कला जिवें सवा सवा लख नाल लड़िया सी कोई डर नहीं सी कोई भौ नहीं सी इदां दे कहिंदे सियाणे बन जाने गुरु दे सिख कला कला घेरन वाला हो जाणा चढ़दी कला वाले जिहड़े समझदार गुरु दे प्यारे है उहनां दी गल दा जवाब थोड़ा कोई इत्थे दलीलां दा जवाब थोड़ा दिंदे है मारन पैंदे है झगड़े करदे है तलवारां लैके पैंदे है पर गल दा जवाब थोड़ा दिंदे है कहिंदे कला कला रहू बहु गिणती नू घेरदा जिवें सवा सवा लख नाल मुकाबला कीता सी ना उदों लड़ाई हथियारां दी सी पर अज लड़ाई विचारां दी है कदे समा हथियारां दा सी अज समा विचारां दा है डिक्टेटरशिप विच हथियार सी पर डेमोक्रेसी विच अज विचार है इत्थे सानू हथियार रखण दी लोड़ नहीं इत्थे इत्थों दी जिहड़ी पुलिस है प्रशासन है वह आपे प्रोटैक्शन देंदे है प्रोटैक्ट करदे है ठीक है असी ककार जिहड़े पाए है साढ़े जिहड़े साडा कौम दा कॉन्सैप्ट है असी ककार पाए है पर यह कंट्रियां डेमोक्रेसी दे विच इदां दा सिस्टम बन गया इत्थे हुण जिहड़े मैं जदों आया ते मैं वेखदा सी बाहर भी किन्नियां पुलिस दीयां गड्डियां लगियां सी आले दुआले भी कई बंदे आले दुआले लगे हुए सी ते सानू ते पता भी नहीं मैनू ते पर मैं इन्हां नू पुछदा सी कल भी मिले मैनू मैनू कहिंदे जी तुसी आए हो इत्थे तुहाडी जान नू खतरा है तां करके असी ये इंतजाम करना है प्रबंध करना है आपे कीता किसे ने एक पैसा नहीं दिता डिक्सी रोड दवान लगे है पिछे जे कनेडा विच ट्रंटो च उत्थे कहिंदे है जी इन्हां दे इन्हां नू सद्दिया ते 5 करोड़ खर्चा हो गया कहिंदे उत्थे हाफ मिलियन डालर लग्या कादे ते लगा कहिंदे सिक्योरिटी ते इह ते इन्हां दी अपनी मर्जी है जे कोई इन्हां नू लगदा है कोई प्रॉब्लम होएगी ते आपे इन्हां ने करना है इत्थे अज डेमोक्रेसी विच वेखो कंट्री नू फिक्र है मैं ते इत्थों दा नागरिक भी नहीं मैं कोई सिटीजन थोड़ा है कैनेडा दा मैं ते गैसट आया होया पर फिर भी ये सारे आले दुआले ध्यान रखते है कौन इत्थे बंदा आउंदा है कोई ऐसी वैसी घटना ना वापर जाए किन्ना ख्याल रखते है कि अज डेमोक्रेसी दे विच सोहणिया विचारां दी लोड़ है ते कदे किसे वेले सोहणिया हथियारां दी लोड़ सी समा बदल गया हथियार सोहणा होएगा भी ना जे ते इन्हां ने वरतन नहीं देना ये कहणगे है रख लै पर वरतांगे असीं आप असीं इत्थे बैठे हाँ असीं वरतांगे ये सिस्टम है इत्थों दा तां करके भाई ठीक है जिहड़े ककार साडा कौम दा कॉन्सैप्ट है असीं पाउंदे ही हाँ कातरे कृपाना पाईआं ही हैं सारिआं पर डेमोक्रेसी विच अज विचारां दी लोड़ है ते कदे घेरन लई हथियार चाहीदे सी अज तैनूं घेरन लई सोहणे विचार चाहीदे एजुकेशन चाहीदी है नॉलेज चाहीदी है इत्थों दे बच्चे बड़े पढ़े लिखे है तुहाडे बच्चे पढ़ने चाहीदे है अज अपने बच्चों नू पढ़ाओ वध तो वध एजुकेशन दिओ अगे तो अगे जिथे तक बच्चे पढ़ना चाहुंदे आ उहनां नू पढ़ाईए जिथे तक जाना चाहुंदे आ सपोर्ट करो जो बनना चाहुंदे आ बन दिओ अज लोड़ इस चीज़ की है ते कल्ला कल्ला एडी जगह ते पहुंचना चाहीदा है जिहदा मुकाबला ना कोई कर सके गुरु साहब ने इदां दे बनाए सी लो अगे सुने
होरां वांग बनाउना फकीर ना लकीर दे
कहिंदे लकीर दे फकीर नहीं बनना जिवें लोकां ने कहता उवें ही नहीं मन लेना इत्थे मत्था टेक लै ऐदां कर लै ऐदां कर लै ऐदां कर लै कहिंदे असीं ऐदां नहीं मन लेना लकीर दे फकीर नहीं बन जाना भाई हां जी
लंघ जाना माछी मारे जंगला नू चीर दे मंजलां दा जानू बंद अपना नबे सेरे उते हाथ दशमेश जी दी मेर दा सेरे उते हाथ दशमेश जी दी मेर दा वाड़ जाना यान जदों जूसर हंद एक नालू एक फे खड़कू पखंड दी वेखे ओ गुरु दा बंदा पर ता उधेड़ दा सेरे उते हाथ दशमेश जी दी मेर दा सेरे उते हाथ दशमेश जी दी मेर दा
चेता रखियो जी उस हाथ दा रूप है तेरी अकल तेरे सिर ते हाथ है जे इहदा अर्थ है अकल परमात्मा दा मालक दा सिर ते हाथ मतलब समझ ऐसी लाल तुझ बिन कौन करे मेरे रब जी एहो जी कृपा तेरे बिना कौन कर सकदा है गरीब नवाज गुसैया मेरा माथा छतर तर तू मेरी गरीबी चकती केड़ी गरीबी भगत रविदास जी सारी जिंदगी जोड़े गणदे रहे है उन्हां दी गरीबी केड़ी चुकी गई अंदर वाली जिहड़ी साडे कोल है इत्थे विरले विरले है जी जिहड़े कनेडा वर्गे देशां विच आ के सचमुच अमीर होए है पैसा जरूर आ गया पर अंदरों अमीरी नहीं आई ते जिहड़ा बंदा अंदरों अमीर होवे ओह असल च गल फेर है जिन कै पल्ले धन वसै महाराज कहिंदे तिन का नाउ फकीर ते फकीर बंदा है जिन कै हिरदै तू वसहै ते नर गुणी गहीर गुणा दा सागर असल विच ओह है जिहदे हिरदे विच सच है ज्ञान है अकल है जिन्हों गुणा का सागर है कहिंदे तां करके आ मत विच रतन जवाहर माणक पैण साडे मेरिया रब्बा तेरे बिना ऐसी कृपा कौन कर सकता है ऐसा छतर तू मेरे सिर ते झुलाया समझदा अकल का मैनू छतर दिता है कोई वकार नेड़े नहीं आउंदा सिर ते छतर लिया होवे छतरी लई होवे कोई बरसात तो बचते हैं मीह तो बचते हैं ऐसा छतर तू मैनू समझदा दिता है कोई वकार कोई भैड़ा ख्याल भी मेरे नेड़े नहीं आउंदा मेरिया रब्बा तेरे तो बलिहार जाइए जिहड़ी समझ दिती है अकल दिती है गरकदियां वेखदियां जी आले दुआले सारियां नूं कोई पब्बां क्लबां दे विच फस के सारी जिंदगी बर्बाद कर लैंदा है भैड़ियां चस्कियां विच पै के बंदा सब कुछ भुल जांदा है पर मेरे मालिक जी तेरा शुक्र है तू कृपा कीती है जिहड़ा समझ दिती है अकल दिती है उदां ते कहिंदे लोकी मेरे तो फर्क रखदे है हाथ भी लग जाए तो छूत मनदे है जाकी छूत जगत को लग है तां पर तू ही धरै मेरे रब्बा तू उन्हां ते कृपा करदा जिन्हां दे नेड़े जाण तो भी लोग कहिंदे पिट्टे जावांगे जिहदा हाथ भी लग गया परछावां भी पै गया पिट्टे जावांगे छोटी जात का समझते है माड़ी जात का समझते है शूदर समझते है सानू ਪਰ ਮੇਰੇ ਮਾਲਕ ਤੂੰ ਸ਼ੁਕਰ ਕੀਤਾ ਨੀਚ ਹੈ ਊਚ ਕਰੇ ਮੇਰਾ
ਗੋਬਿੰਦ
ਕਾਹੂ ਤੇ ਨਾ ਡਰੈ ਤੂੰ ਸਾਨੂੰ ਨੀਚਾਂ ਨੂੰ ਉੱਚੇ ਕਰ ਦਿੱਤਾ ਉੱਚਾ ਕਿਵੇਂ ਕੀਤਾ ਜੀ ਕਿਹੜਾ ਪੱਖ ਹੈ ਉੱਚੇ ਦਾ ਮਤ ਉੱਚੀ ਉੱਚਾ ਕੀਤਾ ਸਾਡਾ ਦਿਮਾਗ ਸਾਡੇ ਮਾਈਂਡ ਦਾ ਵਿਕਾਸ ਹੋਇਆ ਮੇਰੇ ਰੱਬ ਜੀ ਤੁਸੀਂ ਸਾਡਾ ਦਿਮਾਗ ਖੋਲ ਦਿੱਤਾ ਅਕਲ ਦੇ ਦਿੱਤੀ ਤੁਸੀਂ ਸਮਝ ਦੇ ਦਿੱਤੀ ਸਾਨੂੰ ਨੀਚੇ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਜੇ ਤੂੰ ਸਮਝ ਲੈਣੀ ਚਾਹੁੰਦਾ ਤੇ ਰੱਬ ਨਹੀਂ ਡਰਦਾ ਕਿਸੇ ਤੋਂ ਉਹਨੇ ਤੈਨੂੰ ਸਮਝ ਦੇ ਦੇਣੀ ਹੈ ਅਕਲ ਦੇ ਦੇਣੀ ਹੈ ਦਿਮਾਗ ਦੇ ਦੇਣਾ ਹੈ ਮਾਲਕ ਨੇ ਆਹ ਖੋਲ ਦੇਣਾ ਹੈ ਤਾਂ ਕਰਕੇ ਨੀਚਾਂ ਤੋਂ ਊਚ ਬਣੀਏ ਨੀਚੇ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਇਹ ਸਾਡੇ ਤੇ ਮਿਹਰ ਹੋਵੇ ਹਾਂਜੀ ਅੱਗੇ
ਨਾਮ ਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ
ਨਾਮਦੇਵ ਜੀ ਕਬੀਰ ਸਾਹਿਬ ਭਗਤ ਤਰਲੋਚਨ ਜੀ ਭਗਤ ਸਦਨਾ ਜੀ ਸੈਣ ਵਰਗੇ ਸਾਰੇ ਹੀ ਗਰੀਬ ਧੰਨ ਵਾਲੇ ਪਾਸਿਓਂ ਗਰੀਬ ਹੈ ਪਰ ਅੰਦਰੋਂ ਸਾਰੇ ਬੜੇ ਅਮੀਰ ਗੱਲ ਥੋੜਾ ਕਰ ਸਕਦੇ ਸਾਡੇ ਵਰਗੇ ਸਮਝ ਦਾ ਪੱਧਰ ਇੰਨਾ ਉੱਚਾ ਹੈ ਅਮੀਰੀ ਜਿਹੜੀ ਹੈ ਅੰਦਰ ਦੀ ਹੁੰਦੀ ਹੈ ਜੀ ਅਸੀਂ ਅਗਲਾ ਕਹਿੰਦੇ ਵਿਖਾਓ ਜੀ ਆਹ ਵੱਡਾ ਘਰ ਵੇਖੋ ਜੀ ਸਾਡਾ ਮੇਰੀਆਂ ਗੱਡੀਆਂ ਵੇਖੋ ਜੀ ਮੇਰੇ ਕੱਪੜੇ ਵੇਖੋ ਜੀ ਮੇਰੀ ਜਾਇਦਾਦ ਵੇਖੋ ਜੀ ਮੇਰੇ ਪੈਸੇ ਵੇਖੋ ਜੀ ਮੇਰੀ ਪ੍ਰੋਪਰਟੀ ਵੇਖੋ ਜੀ ਪਰ ਵਿਖਾਣਿਆਂ ਤੇ ਆਪਣੀ ਸੋਚ ਵਿਖਾ ਕਿੱਦਾਂ ਦੀ ਹੈ ਅੰਦਰ ਆਹ ਵਿਚਾਰ ਕਿੱਦਾਂ ਦੇ ਹੈ ਇਹ ਮਹਿੰਗੇ ਹੋਣੇ ਚਾਹੀਦੇ ਹੈ ਨਹੀਂ ਤੇ ਆਪਾਂ ਪੜ੍ਹਦੇ ਹੀ ਹਾਂ ਬਚਨ ਭਲੀ ਸੁਹਾਵੀ ਛਾਪਰੀ ਕਹਿੰਦੇ ਛੱਪਰੀ 'ਚ ਰਹਿ ਛੱਪਰੀਆਂ 'ਚ ਰਹਿਣ ਵਾਲੇ ਸੋਹਣੇ ਲੱਗਦੇ ਆ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾ ਕੇ ਵੇਖੋ ਜਰਾ ਸ਼ਬਦ ਸੁਣਿਓ ਛੱਪਰੀਆਂ 'ਚ ਰਹਿਣ ਵਾਲੇ ਵੀ ਕਹਿੰਦੇ ਸੋਭਾ ਪਾਉਂਦੇ ਆ ਸੋਹਣੇ ਲੱਗਦੇ ਹੈ ਛੱਪਰੀ ਹੋਵੇ ਪਰ ਸੋਚ ਚੰਗੀ ਹੋਵੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ ਕੱਪੜੇ ਪਾਟੇ ਹੋਣ ਛੱਪਰੀ 'ਚ ਰਹਿੰਦਾ ਹੋਵੇ ਜਾਤ ਨਾ ਪੱਤ ਨਾ ਆਦਰੋ ਉਦਿਆਨ ਪਰਮਿੰਨਾ ਉੱਚੀ ਜਾਤ ਨਹੀਂ ਇੱਜ਼ਤ ਨਹੀਂ ਕੋਈ ਜੰਗਲਾਂ ਵਿੱਚ ਤੁਰਿਆ ਫਿਰਦਾ ਹੈ ਮਿੱਤਰ ਨਾ ਇੱਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ ਕੋਈ ਮਿੱਤਰ ਨਹੀਂ ਰੰਗ ਰੂਪ ਸੋਹਣਾ ਨਹੀਂ ਕੋਈ ਸਾਖ ਸੰਬੰਧੀ ਵੀ ਨੇੜੇ ਨਹੀਂ ਢੁੱਕਦਾ ਪਰ ਜੇ ਅਕਲ ਵਾਲਾ ਹੈ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਜੇ ਸੱਚਾ ਗਿਆਨ ਕੋਲ ਹੈ ਤੇ ਸਤਿਗੁਰੂ ਕਹਿੰਦੇ ਆ ਰਾਜਾ ਹੈ ਛੱਪਰੀਆਂ 'ਚ ਰਹਿੰਦਾ ਵੀ ਉਹ ਸਾਨੂੰ ਰਾਜਾ ਲੱਗਦਾ ਹੈ ਰਾਜਾ ਕਿਉਂ ਹੈ ਰੱਜਿਆ ਹੋਇਆ ਰਾਜਾ ਕਿਉਂ ਹੈ ਜੀ ਉਹ
ਰੱਜਿਆ
ਹੋਇਆ ਇੱਥੇ ਆ ਕੇ ਅਸੀਂ ਰੱਜ ਗਏ ਰਾਜੇ ਤੇ ਤਾਂ ਕੈਨੇਡਾ 'ਚ ਰਹਿਣ ਵਾਲੇ ਵੀ ਜੇ ਅਸੀਂ ਰੱਜ ਜਾਈਏ ਪਰ ਕਿੱਥੇ ਰੱਜਦੇ ਅਸੀਂ ਇਹ ਤੇ ਕਈਆਂ ਨੂੰ ਪੁੱਛੀਦਾ ਕਿਵੇਂ ਵੀ ਤੇਰਾ ਮਨ ਲੱਗ ਗਿਆ ਬਹੁਤ ਔਖੇ ਆ ਜੀ ਇੱਥੇ ਜੀ ਜੂ ਨਹੀਂ ਲੱਗਦਾ ਕੰਮ ਹੀ ਕੰਮ ਹੈ ਜੀ ਹੋਰ ਹੈ ਕੀ ਇੱਥੇ ਇੱਦਾਂ ਕਰਦੇ ਨੇ ਕੰਮ ਹੀ ਕੰਮ ਹੈ ਜੀ ਬਸ ਫਿਰ ਉਹਨੂੰ ਕਹਿੰਦਾ ਅੱਛਾ ਬਹੁਤ ਔਖਾ ਹੈ ਵਾ ਕੰਮ ਹੀ ਹੈ ਜੀ 10 ਘੰਟੇ 12 ਘੰਟੇ ਲਾ ਕੇ ਘਰ ਆਈਦਾ ਫਿਰ ਕਿਹਦਾ ਅਜਾ ਚੱਲੀਏ ਨਾ ਛੱਡਿਆ ਵੀ ਨਹੀਂ ਜਾਂਦਾ ਹੁਣ ਕੈਨੇਡਾ ਨੇ ਫੜ ਲਿਆ ਕੈਨੇਡਾ ਨੇ ਨਹੀਂ ਫੜਿਆ ਅਸੀਂ ਕੈਨੇਡਾ ਨੂੰ ਫੜ ਲਿਆ ਜਦੋਂ ਬਾਂਦਰ ਨੂੰ ਫੜਨ ਜਾਂਦੇ ਆ ਨਾ ਜਦੋਂ ਫੜਨ ਜਾਂਦੇ ਆ ਤੇ ਕੁੱਜੇ ਵਿੱਚ ਦਾਣੇ ਪਾ ਕੇ ਲੈ ਜਾਂਦੇ ਆ ਕੁੱਜੇ ਵਿੱਚ ਕੁੱਜੇ ਦਾ ਮੂੰਹ ਹੁੰਦਾ ਭੀੜਾ ਵਿੱਚ ਜਦੋਂ ਬਾਂਦਰ ਹੱਥ ਪਾਉਂਦਾ ਉਦੋਂ ਤੇ ਇੱਦਾਂ ਪੈ ਜਾਂਦਾ ਤੇ ਦਾਣੇ ਜਦੋਂ ਮੁੱਠੀ ਭਰ ਲੈਂਦਾ ਇੱਦਾਂ ਫਿਰ ਹੁਣ ਮੁੱਠੀ ਬੰਦ ਹੋ ਜਾਂਦੀ ਫਿਰ ਕੱਢੀ ਨਹੀਂ ਜਾਂਦੀ ਹੁਣ ਜਦੋਂ ਹੱਥ ਪਾਉਂਦਾ ਉਦੋਂ ਤੇ ਸਿੱਧਾ ਹੁੰਦਾ ਪੈ ਜਾਂਦਾ ਜਦੋਂ ਮੁੱਠੀ ਛੋਲਿਆਂ ਦੀ ਇੱਦਾਂ ਭਰ ਲੈਂਦਾ ਫਿਰ ਜਦੋਂ ਬਾਹਰ ਕੱਢਦਾ ਮੁੱਠੀ ਕੱਢੀ ਨਹੀਂ ਜਾਂਦੀ ਫਿਰ ਕੀ ਕਰਦਾ ਉਹ ਨਾ ਮੁੱਠੀ ਛੱਡਦਾ ਛੋਲੇ ਛੱਡਦਾ ਤੇ ਨਾ ਉਹਦਾ ਹੱਥ ਬਾਹਰ ਨਿਕਲਦਾ ਹੱਥ ਜਗ੍ਹਾ ਉਨੀ ਕੀ ਹੁੰਦੀ ਹੈ ਮੂੰਹ ਭੀੜਾ ਹੁੰਦਾ ਜੇ ਛੋਲੇ ਛੱਡ ਦੇਵੇ ਤੇ ਫਿਰ ਨਿਕਲ ਸਕਦਾ ਪਰ ਛੋਲੇ ਛੱਡਦਾ ਨਹੀਂ ਫਸ ਜਾਂਦਾ
ਮਰਕਟ ਮੁਸਤੀ ਅਨਾਜ ਕੀ ਮਨ ਬੌਰਾਰੇ
ਕਹਿੰਦੇ ਮਰਕਟ ਕਹੀਏ ਬਾਂਦਰ ਬਾਂਦਰ ਨੇ ਕਹਿੰਦੇ ਮੇਰੇ ਕਮਲਿਆ ਮਨਾ ਬਾਂਦਰ ਵਾਂਗੂ ਤੂੰ ਵੀ ਮੁੱਠੀ ਇੱਦਾਂ ਫੜ ਲਈ ਅਨਾਜ ਦੀ ਮੁੱਠੀ ਨੂੰ ਕਹਿੰਦੇ ਐ ਜਦੋਂ ਮੁੱਠੀ ਐ ਭਰ ਲਈ ਫਿਰ ਹੱਥ ਪੈ ਤੇ ਗਿਆ ਬਾਹਰ ਨਿਕਲਦਾ ਜੀ ਸੁਣਿਓ ਪੂਰੀ ਪੰਗਤੀ
ਮਰਕਟ ਮੁਸਤੀ ਅਨਾਜ ਕੀ ਮਨ ਬਾਰੇ ਲੀਨੀ ਹੱਥ ਪਸਾਰ।
ਫਿਰ ਇਹ ਹੱਥ ਵੀ ਵੱਡਾ ਸਾਰਾ ਕਰ ਲੈਂਦਾ, ਹੱਥ ਵੀ ਨਾ ਜੀ, ਬਾਂਦਰ ਜਦੋਂ ਮੁੱਠੀ ਭਰਦਾ ਇਹ ਵੱਡਾ ਸਾਰਾ ਹੱਥ ਕਰਕੇ ਭਰਦਾ, ਲੀਨੀ ਹੱਥ ਪਸਾਰ। ਫਿਰ ਜਦੋਂ ਉਹ ਮੁੱਠੀ ਬੰਦ ਕਰ ਲੈਂਦਾ ਫਿਰ ਹੱਥ ਬਾਹਰ ਨਿਕਲਦਾ ਨੀ, ਫਿਰ ਫਸ ਜਾਂਦਾ ਅੱਗੇ।
ਉਹ ਛੁੱਟਣ ਦਾ ਸਹਿਸਾ ਭਰਿਆ ਮਨ ਬੋਰਾ ਨੇ ਨਾਚਿਓ ਘਰ ਘਰ ਬਾਰ।
ਕਹਿੰਦੇ ਘਰ ਘਰ ਨੱਚਦਾ ਫਿਰਦਾ, ਹਰੇਕ ਬੂਹੇ ਤੇ ਜਾ ਕੇ ਨੱਚਦਾ, ਕਿਉਂਕਿ ਮਦਾਰੀ ਫਿਰ ਫੜ ਲੈਂਦਾ ਹੈ, ਮਦਾਰੀ ਫੜ ਲੈਂਦਾ ਜੀ। ਫਿਰ ਰਿੱਛ ਨੇ ਜਿੱਦਾਂ ਨੱਚਦੇ ਹੈ ਬਾਂਦਰ ਨੇ, ਕਹਿੰਦੇ ਫਿਰ ਖੇਡ ਮਦਾਰੀ ਤਮਾਸ਼ੇ ਵਿਖਾਉਂਦਾ ਫਿਰਦਾ ਹੈ। ਜੇ ਲਾਲਚ ਨਾ ਕਰਦਾ ਤੇ ਫਿਰ ਛੁੱਟ ਜਾਣਾ ਸੀ, ਪਰ ਜਦੋਂ ਉਹ ਕੁੱਜੇ ਨੂੰ ਇੱਦਾਂ ਫੜਦਾ ਹੈ ਤੇ ਰੌਲਾ ਕੀ ਪਾਉਂਦਾ ਹੋਏਗਾ? ਆਪਣੀ ਭਾਸ਼ਾ 'ਚ ਕਹਿੰਦਾ ਹੋਣਾ, ਹਾਏ ਓਏ ਮੈਨੂੰ ਬਚਾ ਲਓ, ਮੈਨੂੰ ਕੁੱਜੇ ਨੇ ਫੜ ਲਿਆ, ਕਹਿੰਦਾ ਹੀ ਹੋਣਾ। ਪਰ ਕੁੱਜੇ ਨੇ ਬਾਂਦਰ ਨੂੰ ਫੜਿਆ ਕਿ ਬਾਂਦਰ ਨੇ ਕੁੱਜੇ ਨੂੰ ਫੜਿਆ? ਬਾਂਦਰ ਨੇ ਫੜਿਆ। ਕੈਨੇਡਾ ਨੇ ਸਾਨੂੰ ਫੜਿਆ ਕਿ ਅਸੀਂ ਕੈਨੇਡਾ ਨੂੰ ਫੜਿਆ? ਕਿਹਨੇ ਫੜਿਆ? ਅਸੀਂ ਫੜਿਆ। ਹੱਥ ਵੀ ਵੱਡਾ ਸਾਰਾ ਪਸਾਰ ਲੈਂਦੇ ਹਾਂ, ਫਿਰ ਹੁਣ ਸੁੱਖ ਸਹੂਲਤਾਂ ਇੱਦਾਂ ਦੀਆਂ ਕਿੱਥੇ ਛੱਡਿਆ ਜਾ ਸਕਦਾ? ਪਰ ਚਾਹੀਦਾ ਪਿਆਰਿਓ, ਜੇ ਅਸੀਂ ਇਹਨਾਂ ਦੇਸ਼ਾਂ 'ਚ ਆ ਗਏ ਹਾਂ ਨਾ, 12 ਘੰਟੇ ਕੰਮ ਕਰਨਾ ਪੈਂਦਾ, ਹੱਸ ਕੇ ਖੁਸ਼ ਹੋ ਕੇ ਜ਼ਿੰਮੇਵਾਰੀਆਂ ਨਿਭਾਓ। ਸਤਿਗੁਰੂ ਜੀ ਨੇ ਜ਼ਿੰਮੇਵਾਰ ਬਣਨਾ ਹੀ ਸਾਨੂੰ ਸਿਖਾਇਆ। ਜਿੰਨੇ ਵੀ ਕੰਮ ਕਰਨੇ ਪੈਂਦੇ, ਜਿੱਦਾਂ ਦਾ ਵੀ ਕੰਮ ਕਰਨਾ ਪੈਂਦਾ, ਚਾਅ ਨਾਲ ਕਰੋ, ਭੱਜ ਭੱਜ ਕੇ ਕਰੋ, ਇੰਨੇ ਵਧੀਆ ਤਰੀਕੇ ਨਾਲ ਕਰੋ ਵੀ ਅਗਲਾ ਯਾਦ ਹੀ ਰੱਖੇ। ਇਹੀ ਸਾਨੂੰ ਸਾਡੇ ਗੁਰੂ ਸਾਹਿਬ ਨੇ ਸਿਖਾਇਆ ਸੀ ਵੀ ਆਪਣੇ ਫਰਜ਼, ਆਪਣੀਆਂ ਜ਼ਿੰਮੇਵਾਰੀਆਂ ਸੋਹਣੇ ਤਰੀਕੇ ਨਾਲ ਨਿਭਾਇਓ, ਵਧੀਆ ਤਰੀਕੇ ਨਾਲ ਨਿਭਾਇਓ। ਸੋ ਇਸ ਕਰਕੇ ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਕਹਿੰਦੇ ਛੱਪਰੀਆਂ ਦੇ ਵਿੱਚ ਰਹਿਣ ਵਾਲੇ ਵੀ ਸੋਹਣੇ ਲੱਗਦੇ ਹੈ, ਕਹਿੰਦੇ ਭਲੇ ਹੈ ਜਿਹੜੇ ਛੱਪਰੀਆਂ ਵਿੱਚ ਰਹਿਣ ਵਾਲੇ ਵੀ ਹੈ, ਪਰ ਜੇ ਰੱਬ ਦੇ ਨਾਲ ਜੁੜੇ ਹੋਏ ਹੈ, ਸੱਚ ਨਾਲ ਜੁੜੇ ਹੋਏ ਹੈ, ਪਰਮਾਤਮਾ ਨਾਲ ਜੁੜੇ ਹੋਏ ਹੈ, ਛੱਪਰੀਆਂ ਵਿੱਚ ਰਹਿਣ ਵਾਲੇ ਵੀ ਕਹਿੰਦੇ ਸੋਹਣੇ ਹੈ। ਤੇ ਜੇ ਰੱਬ ਭੁੱਲਿਆ ਹੋਇਆ, ਮਹਿਲ ਵੀ ਜਿਹੜੇ ਹੈ ਨਾ ਜੀ, ਮੜੀਆਂ ਵਰਗੇ ਲੱਗਦੇ ਹੈ, ਮਹਿਲ ਵੀ ਚੰਗੇ ਨਹੀਂ ਲੱਗਦੇ। ਵੱਡੇ ਵੱਡੇ ਮਹਿਲ ਹੈ, ਜੇ ਅਕਲ ਹੀ ਨਹੀਂ ਮਹਿਲਾਂ 'ਚ ਰਹਿਣ ਦੀ, ਫਿਰ ਕੀ ਲਾਭ ਹੋਇਆ? ਮਹਿਲਾਂ 'ਚ ਰਹਿਣ ਵਾਲੇ ਨੂੰ ਜੇ ਅਕਲ ਹੀ ਨਹੀਂ, ਸਮਝ ਹੀ ਨਹੀਂ ਜੇ ਮਹਿਲਾਂ 'ਚ ਰਹਿਣ ਦਾ, ਫਿਰ ਫਾਇਦਾ ਕੀ ਹੈ? ਆ ਸੁਣੋ ਜ਼ਰਾ ਇੱਕ ਵਾਰ।
ਭਲੀ ਸੁਹਾਵੀ ਛਾਪਨੀ ਜਾ ਮੈਂ ਗੁਣ ਗਾਏ, ਕਿਤ ਹੀ ਕਾਮਨਾ ਕੌਣ ਹਰ ਜਿਤ ਹਰ ਬਿਸਰਾਏ।
ਜੇ ਗਿਆਨ ਨਹੀਂ, ਅਕਲ ਨਹੀਂ, ਤੇ ਮਹਿਲ ਵੀ ਕਿਸੇ ਕੰਮ ਨਹੀਂ। ਅੱਗੇ
ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭੂ ਜਿਤ ਆਏ।
ਗਰੀਬੀ ਹੋਵੇ ਪਰ ਸੱਚਾ ਗਿਆਨ ਹੋਵੇ, ਸਾਧ ਸੰਗ ਹੋਵੇ, ਕਹਿੰਦੇ ਗਰੀਬੀ ਵਿੱਚ ਵੀ ਆਨੰਦ ਹੈ। ਫਿਰ ਗਰੀਬੀ ਹੋਵੇ ਪਰ ਅਕਲ ਹੋਵੇ, ਸਮਝ ਹੋਵੇ ਵੀ ਗਰੀਬੀ ਕੱਟਣੀ ਕਿੱਦਾਂ ਹੈ, ਗਰੀਬੀ 'ਚ ਖੁਸ਼ ਕਿੱਦਾਂ ਰਹਿਣਾ ਹੈ, ਥੋੜ੍ਹੇ ਵਿੱਚ ਗੁਜ਼ਾਰਾ ਕਿੱਦਾਂ ਕਰਨਾ ਹੈ। ਛੋਟਿਆ ਜਿਹਾ ਟੱਬਰ ਹੈ, ਥੋੜ੍ਹਾ ਜਿਹਾ ਆਉਂਦਾ ਹੈ ਪਰ ਖੁਸ਼ ਖੁਸ਼ ਰਹਿੰਦੇ ਨੇ। ਕਈ ਪਰਿਵਾਰ ਇੱਦਾਂ ਦੇ ਵੇਖੇ ਹੈ, ਥੋੜ੍ਹੀ ਜਿਹੀ ਕਮਾਈ ਹੈ, 3-4 ਹਜ਼ਾਰ ਕਮਾਉਂਦੇ ਹੈ, ਛੋਟੀ ਜਿਹੀ ਫੈਮਿਲੀ ਹੈ, ਛੋਟੀ ਜਿਹੀ ਗੱਡੀ ਲੈ ਲਈ, ਲੋੜਾਂ ਨਹੀਂ ਵਧਾਈਆਂ, ਖਰਚੇ ਨਹੀਂ ਵਧਾਏ, ਆਪਣੇ ਆਪ ਨੂੰ ਕੰਟਰੋਲ 'ਚ ਰੱਖਿਆ, ਇਕੱਠੇ ਬਹਿ ਕੇ ਰੋਟੀ ਖਾਂਦੇ ਹੈ, ਖੁਸ਼ ਹੈ। ਪਰ ਕਈ ਇੰਨੇ ਉਲਝ ਗਏ ਕਿ ਜ਼ਿੰਦਗੀ ਦਾ ਰਸ ਖਤਮ ਹੋ ਗਿਆ, ਆਨੰਦ ਖਤਮ ਹੋ ਗਿਆ, ਪੈਸਾ ਹੀ ਪੈਸਾ ਰਹਿ ਗਿਆ, ਪੈਸਾ ਹੀ ਰਹਿ ਗਿਆ ਸੀ। ਗਰੀਬੀ ਵਿੱਚ ਵੀ ਆਨੰਦ ਹੈ ਜੇ ਸੱਚਾ ਗਿਆਨ ਹੋ ਗਿਆ। ਅੱਗੇ
ਜਲ ਜਾਓ ਇਹ ਬਡਪਨਾ ਮਾਇਆ ਲਪੂਟਾ ਹੈ।
ਸੜ ਜਾ ਇਹੋ ਜਿਹਾ ਵਡੱਪਣ, ਉਹ ਵਡੱਪਣ ਜਿਹੜਾ ਮਾਇਆ ਦੇ ਵਿੱਚ ਫਸ ਕੇ ਅਸੀਂ ਵਡੱਪਣ ਕਾਹਦਾ ਹੈ ਜੀ, ਇੱਥੇ ਲੋਕ ਦਿਖਾਵੇ ਹੈ। ਕਈ ਬੰਦੇ ਇੱਥੇ ਨਾ ਆ ਜਿਹੜੇ ਕਾਰਡ ਤੋਂ ਨਹੀਂ ਪੈਸੇ ਚੁੱਕ ਕੇ ਜਾਂਦੇ ਹੁੰਦੇ, ਲੱਖ ਲੱਖ ਡਾਲਰ ਚੱਕ ਕੇ ਜਾਣਗੇ, ਕੀ ਕਰਨ ਚੱਲਿਆ? ਕਹਿੰਦਾ ਮੁੰਡੇ ਦਾ ਵਿਆਹ ਕਰਨ ਚੱਲਿਆ। ਕਿੰਨੇ ਡਾਲਰ ਚੱਕ ਲਏ? ਲੱਖ ਡਾਲਰ ਚੱਕ ਲਿਆ। ਤੇ ਇੰਡੀਆ ਦਾ 50 ਲੱਖ ਬਣ ਗਿਆ ਉੱਥੇ ਲੋਕਾਂ ਨੂੰ ਦਿਖਾਉਣ ਲਈ ਪਿੰਡ ਨੂੰ ਦਿਖਾਉਣ ਲਈ ਆਲੇ ਦੁਆਲੇ ਦਿਖਾਉਣ ਲਈ ਵੀ ਬਹਿ ਜਾ ਕਰਾਤੀ ਇਦਾਂ ਦਾ ਵਿਆਹ ਕੀਤਾ ਨਵੇੜ ਕੇ 3-4 ਦਿਨਾਂ 'ਚ ਘਰ ਆ ਗਿਆ ਮੁੜ ਕੇ ਸਾਲ ਲਾ ਕੇ ਦਿਨ ਰਾਤ ਮਰ ਕੇ ਤਾਂ ਲੱਖ ਡਾਲਰ ਲਾਇਆ ਆਖੋ ਸਤਨਾਮ ਤੇ ਵੱਡਪਣਾ ਇਹੋ ਜਿਹਾ ਸੜ ਜਾ ਇਹੋ ਜਿਹਾ ਵੱਡਪਣ ਦੇ ਰਿਹਾ ਫਾਇਦਾ ਕੀ ਇਹਦਾ ਦੁਨੀਆਂ ਨੂੰ ਦਿਖਾਉਣ ਵਾਸਤੇ ਹੀ ਬਸ ਇੰਨਾ ਕੁਝ ਖਤਮ ਕਰਤਾ ਇੱਥੇ ਆ ਤੁਹਾਡੇ ਇੱਥੇ ਗੋਰੇ ਕਈ ਏਦਾਂ ਦੇ ਹੈ ਪਤਾ ਹੀ ਨਹੀਂ ਲੱਗਦਾ 5-7 ਜਣੇ ਉੱਧਰੋਂ ਆਉਂਦੇ 5-7 ਜਣੇ ਉੱਧਰੋਂ ਆਉਂਦੇ ਚਰਚ 'ਚ ਜਾ ਕੇ ਚੁੱਪ ਕਰਕੇ ਵਿਆਹ ਹੋ ਜਾਂਦਾ ਕਈ ਤੇ ਪੀਣ ਵਾਲਾ ਜੂਸ ਵੀ ਨਾਲ ਆਪ ਹੀ ਲੈ ਕੇ ਆਉਂਦੇ ਹੈ ਬ੍ਰੈਡ ਵੀ ਨਾਲ ਆਪ ਹੀ ਲੈ ਜਾਂਦੇ ਪਤਾ ਹੀ ਨਹੀਂ ਲੱਗਦਾ ਵੀ ਵਿਆਹ ਵੀ ਹੋ ਗਿਆ ਇਹਨਾਂ ਦਾ ਵਿਆਹ $5,000 'ਚ ਹੋ ਗਿਆ ਸਾਡਾ 50,000 'ਚ ਪੂਰਾ ਨਹੀਂ ਪੈਂਦਾ ਸਾਨੂੰ $1,00,000 ਚਾਹੀਦਾ ਅਸੀਂ ਤਾਂ ਅੱਜ ਕੱਲ੍ਹ ਇੱਥੇ ਵੀ ਜਾਗੋ ਕੱਢਣੀ ਸ਼ੁਰੂ ਕੀਤੀ ਹੋਈ ਇੱਥੇ ਵੀ ਜਾਗੋ ਕੱਢਦੇ ਹਾਂ ਵੀ ਅਸੀਂ ਤਾਂ ਕੋਈ ਕਸਰ ਛੱਡਣੀ ਨਹੀਂ ਸਾਰੇ ਕੰਮ ਕਰਨੇ ਦਿਖਾਵੇ ਇੰਨੇ ਸਾਡੇ 'ਚ ਹੈ ਪਿਆਰ ਉਹ ਸੱਚ ਹੈ ਕਿ ਝੂਠ ਹੈ ਸੱਚ ਹੈ ਵਿਰਲਿਆਂ ਨੂੰ ਛੱਡ ਕੇ ਦਿਖਾਵਾ ਹੀ ਦਿਖਾਵਾ ਹੈ ਵੀ ਪਤਾ ਹੁਣ ਤੁਹਾਡੇ 'ਚ ਕਹਿਣਗੇ ਲੈ ਹੁਣ ਪਿੰਡਾਂ 'ਚ ਪਤਾ ਕਿਵੇਂ ਲੱਗੂ ਵੀ ਕੈਨੇਡਾ ਤੋਂ ਆਇਆ ਪਤਾ ਤਾਂ ਲੱਗੇ ਪਰ ਅੱਗ ਲੱਗੇ ਇਹੋ ਜਿਹੇ ਵਡੱਪਣ ਨੂੰ ਜਿਹਨੇ ਮੇਰੀ ਜਾਨ ਹੀ ਔਖੀ ਕਰਤੀ ਹੁਣ ਤੁਹਾਡੇ 'ਚ ਕੋਈ ਬੰਦਾ ਇੰਨੀ ਫਸਵੀਂ ਪੈਂਟ ਪਾ ਕੇ ਆ ਜਾਏ ਇੱਕ ਤਾਂ ਹੁੰਦਾ ਪੈਂਟ ਪਾਉਣੀ ਇੱਕ ਹੁੰਦੀ ਹੈ ਪੈਂਟ 'ਚ ਫਸਣਾ ਤੇ ਵੇਖੋ ਜੇ ਬੰਦਾ ਕੋਈ ਆ ਕੇ ਕਹੇ ਵੀ ਟੌਰ ਬਣੇ ਮੇਰੀ ਤੇ ਇੰਨਾ ਫਸ ਕੇ ਇੱਥੇ ਬਹਿ ਜੇ ਨਾ ਉੱਠਿਆ ਜਾਏ ਨਾ ਖੜਿਆ ਜਾਏ ਇੰਨਾ ਭੀੜਾ ਬੈਠਾ ਹੋਵੇ 2 ਘੰਟੇ ਜਾਨ ਔਖੀ ਰਵੇ ਤੇ ਇਹਦੇ ਨਾਲੋਂ ਚੰਗਾ ਨਹੀਂ ਬੰਦਾ ਪਜਾਮਾ ਹੀ ਪਾਵੇ ਇਹਦੇ ਨਾਲੋਂ ਚੰਗਾ ਨਹੀਂ ਬੰਦਾ ਖੁੱਲ੍ਹਾ ਖੁੱਲ੍ਹਾ ਬੈਠੇ ਉਹਦਾ ਫਾਇਦਾ ਕੀ ਹੈ ਉਹ ਸੋਹਣਾ ਲੱਗਣ ਦਾ ਕੀ ਹੈ 4 ਦਿਨ ਦੀ ਵਡਿਆਈ ਹੈ ਜੀ 4 ਦਿਨ ਦੀ ਬੱਲੇ ਬੱਲੇ ਜਿਹੜੇ ਰਿਸ਼ਤੇਦਾਰ ਵੀ ਨਾ ਸਾਡੇ ਉਹ ਸਾਰੇ 4 ਕੁ ਦਿਨ ਸਾਡੇ ਮੂੰਹ ਤੇ ਹੀ ਕਹਿੰਦੇ ਆ ਵੀ ਕਮਾਲ ਕਰਤੀ ਬਾਹਰ ਜਾ ਕੇ ਵੇਖੋ ਉਹਨਾਂ ਦੀਆਂ ਗੱਲਾਂ ਕੁਛ ਨਹੀਂ ਇਹ ਤੇ ਕੋਈ ਹੈ ਤੇਰਾ ਖਾਸ ਖਾਸ ਬਹੁਤ ਕੋਈ ਵਿਰਲਾ ਜਿਹੜਾ ਤੇਰੀ ਚੜ੍ਹਦੀ ਕਲਾ ਵੇਖ ਕੇ ਖੁਸ਼ ਹੁੰਦਾ ਬਾਕੀ ਤੇ ਸੜਦੇ ਹੈ ਜੈਲਸ ਕਰਦੇ ਹੈ ਤੜਫਦੇ ਹੈ ਸੜਦਿਆਂ ਨੂੰ ਹੋਰ ਸਾੜਾਂਗੇ ਆਪਾਂ ਤਾਂ ਕਰਕੇ ਕੋਸ਼ਿਸ਼ ਕਰੀਏ ਪਿਆਰਿਓ ਵੱਡਪਣਾ ਇਹੋ ਜਿਹਾ ਕਿਸੇ ਕੰਮ ਨਹੀਂ ਅੱਗ ਲੱਗੇ ਇਹੋ ਜਿਹੀ ਵਡਿਆਈ ਨੂੰ ਜਿਹਨੇ ਮੇਰੀ ਜਾਨ ਹੀ ਔਖੀ ਕਰਤੀ ਮੇਰੀ ਜ਼ਿੰਦਗੀ ਔਖੀ ਕਰਤੀ ਮੈਂ ਜਿੰਨਾ ਹੋ ਸਕੇ ਸਾਦੇ ਤੋਂ ਸਾਦਾ ਰਵਾਂ ਜਿੰਨਾ ਹੋ ਸਕੇ ਮੈਂ ਕੋਸ਼ਿਸ਼ ਕਰਾਂ ਅਸੀਂ ਇਹ ਇਹ ਟਰਾਈ ਕਰੀਏ ਆਪਣੀ ਜ਼ਿੰਦਗੀ ਵਿੱਚ ਤਾਂ ਕਰਕੇ ਪਿਆਰਿਓ ਵਡੱਪਣ ਦੇ ਵਿੱਚ ਹੀ ਕਈ ਆਪਣਾ ਆਪ ਖਰਾਬ ਕਰ ਲੈਂਦੇ ਆ ਬਰਬਾਦ ਕਰ ਲੈਂਦੇ ਆ ਸਤਿਗੁਰੂ ਜੀ ਨੇ ਸਾਨੂੰ ਇਹ ਨਹੀਂ ਸਿਖਾਇਆ ਲਓ ਸੁਣੋ ਇੱਕ ਵਾਰ
ਜਲ ਜਾਓ ਇਹ ਵਡੱਪਣਾ ਮਾਇਆ ਲਪਟਾ ਹੈ ਪੀਸਨ ਪੀਸ ਓਡ ਕਮਰੀ ਸੁਖ ਮਨ ਸੰਤੋਖ
ਚੱਕੀਆਂ ਪੀਂਦਾ ਹੈ ਸਾਦੇ ਕੱਪੜੇ ਵੀ ਹੈ ਭਾਵੇਂ ਪਰ ਜੇ ਮਨ ਚ ਸੰਤੋਖ ਹੈ ਫਿਰ ਅਸਲ ਸ਼ਾਂਤੀ ਮਨ ਸੰਤੋਖੀ ਹੈ ਫਿਰ ਤੇ ਕੰਡੇ ਤੇ ਕੰਡਿਆਂ ਤੇ ਪੈਣਾ ਵੀ ਚੰਗਾ ਲੱਗਦਾ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਡਿਆਂ ਤੇ ਪੈ ਕੇ ਵੀ ਚੜ੍ਹਦੀ ਕਲਾ ਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਹਾੜਾ ਸਾਰੇ ਪਾਸੇ ਅੱਜ ਕੱਲ੍ਹ ਮਨਾਇਆ ਜਾ ਰਿਹਾ ਧੰਨ ਗੁਰੂ ਅਰਜਨ ਦੇਵ ਜੀ ਜਿਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਉਬਲਦੀ ਦੇਗ ਵਿੱਚ ਵੀ ਉਬਾਲਿਆ ਗਿਆ ਉਹਨਾਂ ਦੇ ਸੀਸ ਵਿੱਚ ਰੇਤਾ ਵੀ ਪਾਇਆ ਗਿਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਸ ਕਰਕੇ ਨਹੀਂ ਸਿਰਫ ਹੋ ਗਈ ਕਿ ਉਹ ਨਾਮ ਜਪਦੇ ਆ ਜੀ ਸਿਮਰਨ ਕਰਦੇ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲੋਕਾਂ ਦੀ ਸੇਵਾ ਕਰਦੇ ਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਹੈ ਉਹ ਸਿਸਟਮ ਦੇ ਖਿਲਾਫ ਜਿਹੜਾ ਉਸ ਵੇਲੇ ਦਾ ਭੈੜਾ ਸਿਸਟਮ ਹੈ ਆਲੇ ਦੁਆਲੇ ਉਹਦੇ ਖਿਲਾਫ ਆਵਾਜ਼ ਉਠਾਉਂਦੇ ਆ ਉਸ ਸਿਸਟਮ ਨੂੰ ਚੰਗਾ ਨਹੀਂ ਲੱਗਦਾ ਤੁਸੀਂ ਆਪਣੇ ਘਰ ਬਹਿ ਕੇ ਰੱਬ ਰੱਬ ਕਰੋ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਇਹ ਸਰਕਾਰਾਂ ਤੰਗ ਉਦੋਂ ਹੁੰਦੀਆਂ ਜਦੋਂ ਤੁਸੀਂ ਹੱਕਾਂ ਦੀ ਗੱਲ ਕਰਨੀ ਹੈ ਜਦੋਂ ਤੁਸੀਂ ਹੱਕਾਂ ਦੀ ਗੱਲ ਕਰਨੀ ਹੈ ਜਦੋਂ ਸਿਸਟਮ ਨੂੰ ਬਦਲਣ ਦੀ ਗੱਲ ਕਰਨੀ ਹੈ ਉਸ ਵੇਲੇ ਪ੍ਰੋਬਲਮ ਆਉਂਦੀ ਹੈ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਤਵੀ ਤੇ ਬਿਠਾਇਆ ਗਿਆ, ਦੇਗ ਵਿੱਚ ਉਬਾਲਿਆ ਗਿਆ, ਹੱਸ ਕੇ ਤਵੀ ਉੱਤੇ ਬਹਿ ਗਏ, ਉਬਲਦੀ ਦੇਗ ਵਿੱਚ ਉਬਾਲੇ ਖਾ ਗਏ ਹੱਸ ਕੇ, ਸੀਸ ਵਿੱਚ ਗਰਮ ਰੇਤਾ ਪਾਇਆ ਪਰ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਿਆ। ਸੱਚੇ ਪਾਤਸ਼ਾਹ ਇੰਨੇ ਦੁੱਖ ਇੰਨੇ ਤਸੀਹੇ ਤੁਸੀਂ ਕਿਵੇਂ ਸਹਿ ਰਹੇ ਹੋ? ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਈ ਇਹ ਮੇਰਾ ਫੈਸਲਾ ਹੈ, ਮੈਂ ਜ਼ਿੰਦਗੀ ਏਦਾਂ ਜਿਉਣੀ ਚਾਹੁੰਦਾ, ਗੁਲਾਮ ਬਣ ਕੇ ਪਸ਼ੂਆਂ ਵਾਲੀ ਜ਼ਿੰਦਗੀ ਨਹੀਂ ਜਿਉਣੀ, ਇਸ ਤਰੀਕੇ ਸਿਰ ਗੁਰੂ ਨਾਨਕ ਦੇ ਸਿਧਾਂਤਾਂ ਤੇ ਚੱਲਣਾ ਹੈ, ਸਤਿਗੁਰੂ ਜੀ ਦੀ ਸੋਚ ਦੇ ਮੁਤਾਬਕ ਚੱਲਣਾ ਹੈ, ਸੱਚ ਦੇ ਰਾਹ ਤੇ ਤੁਰਨਾ ਹੈ, ਆਪਣੇ ਰਾਹ ਬਣਾਉਣੇ ਹੈ, ਆਪਣੇ ਤਰੀਕੇ ਨਾਲ ਆਪਣਾ ਲਾਈਫ ਸਟਾਈਲ ਰੱਖਣਾ ਹੈ, ਆਲੇ ਦੁਆਲੇ ਵਾਲਿਆਂ ਨੂੰ ਉੱਚਾ ਚੁੱਕਣਾ ਹੈ। ਤੇ ਜੇ ਇਹਦੇ ਵਾਸਤੇ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਹੈ, ਰਸਤੇ ਦੇ ਵਿੱਚ ਜੋ ਵੀ ਪ੍ਰੋਬਲਮ ਆਉਂਦੀ ਹੈ ਉਹਨੂੰ ਹੱਸ ਕੇ ਚੱਲਣਾ ਹੈ। ਇਹ ਲੋਕਾਂ ਦਾ ਫੈਸਲਾ ਨਹੀਂ, ਮੇਰਾ ਆਪਣਾ ਫੈਸਲਾ ਹੈ, ਸੱਚ ਦੇ ਰਾਹ ਤੇ ਤੁਰਨਾ ਮੇਰਾ ਆਪਣਾ ਫੈਸਲਾ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੱਤੀ ਤਵੀ ਤੇ ਬਹਿ ਕੇ ਵੀ ਸਾਨੂੰ ਹੱਸ ਕੇ ਚੜ੍ਹਦੀ ਕਲਾ ਵਿੱਚ ਕਿਵੇਂ ਰਹੀਦਾ ਇਹ ਸਿਖਾਇਆ। ਆ ਵੇਖੋ ਇੱਕ ਕਵਿਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਹੈ, ਸਾਰੇ ਜਰਾ ਧਿਆਨ ਨਾਲ ਸੁਣਿਓ ਕਿਉਂਕਿ ਉਹਨਾਂ ਦਾ ਸ਼ਹੀਦੀ ਦਿਹਾੜਾ ਸਾਰੇ ਪਾਸੇ ਮਨਾਇਆ ਜਾ ਰਿਹਾ, ਅਸੀਂ ਵੀ ਸੇਧ ਲਈਏ, ਅਣਖ ਨਾਲ ਜਿਉਣਾ ਸਿੱਖੀਏ, ਆਪਣੇ ਫੈਸਲੇ ਕਰਨੇ ਸਿੱਖੀਏ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਕਿਰਪਾ ਕੀਤੀ ਹੈ, ਸਤਿਗੁਰੂ ਜੀ ਦੀ ਸ਼ਹੀਦੀ ਤੋਂ ਸੇਧ ਲਈ। ਆ ਵੇਖਿਓ ਜਰਾ ਇੱਕ ਵਾਰ ਧਿਆਨ ਨਾਲ ਸੁਣਿਓ, ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨੇ ਪਾਵਣ ਚੱਲੇ ਨੇ, ਨਵੇਂ ਪੂਰਨੇ ਸਤਿਗੁਰ ਜੀ ਨੇ ਸਾਡੇ ਲਈ ਪਾਏ। ਸੁਣੋ
ਜਿਹੜਾ ਹੋਇਆ ਨਹੀਂ ਦੱਸਦਾ ਜੀਵ ਤੋਂ ਕਈ ਜਾਂਦੀ ਹੋ ਤੱਤੀ ਤਵੀ ਤੇ ਕੋਈ ਦਰਵੇਸ਼ ਬੈਠਾ ਹੱਦ ਜ਼ੁਲਮ ਤੇ ਸਿਤਮ ਦੀ ਟਈ ਕੀ ਨਹੀਂ ਜੇ ਜ਼ੁਲਮ ਦੀ ਸਹੀ ਜਾਂਦੀ ਤੱਤੀ ਲੋਤੇ ਤੱਤੀ ਹੀ ਵਾਵਗੇ ਤੱਤੀ ਰੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਦੀ ਨਵੇਂ ਪੂਰਨ ਪਾਵਣ ਚੱਲੇ ਨੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਦੀ ਨਵੇਂ ਪੂਰਨ ਪਾਵਣ ਚੱਲੇ ਨੇ ਭਾਂਬੜ ਤੇ ਪਰਵਾਨਿਆਂ ਨੂੰ ਨਵਾਂ ਰਾਹ ਦਿਖਾਵਣ ਚੱਲੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨ ਪਾਵਣ ਚੱਲੇ ਨੇ ਜੋ ਜੋਤ ਜਗਾਉਣੀ ਸਤਿਗੁਰ ਨੇ ਉਹ ਅੱਜ ਲਾਤੀ ਜਗਦੀ ਰਹੂ ਇਹ ਹੋਰ ਲੱਟਾਂ ਲੱਟ ਮੱਚੇਗੀ ਜਿੰਨੀ ਜ਼ੁਲਮ ਹਨੇਰੀ ਵਗਦੀ ਰਹੂ ਜੋ ਜੋਤ ਜਗਾਉਣੀ ਸਤਿਗੁਰ ਨੇ ਉਹ ਅਜਲਾ ਤਿਕਰ ਜਗਦੀ ਰਹੂ
ਹੋਰ ਲੱਟਾਂ ਲੱਟ ਮੱਚੇਗੀ ਜਿੰਨੀ ਜ਼ੁਲਮ ਹਨੇਰੀ ਵਗਦੀ ਰਹੂ
ਹੋਣ ਵਾਲੇ ਮਨ ਜੀਵਿਆਂ ਦਾ ਅੱਜ ਅਰਸ਼ ਗਾਵਣ ਚੱਲੇ ਨੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨ ਪਾਵਣ ਚੱਲੇ ਨੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨ ਪਾਵਣ ਚੱਲੇ ਨੇ ਪੈ ਜਿਸਮ ਦੇ ਛਾਲੇ ਸਤਿਗੁਰ ਨੇ ਅੱਜ ਮੋਤੀਆਂ ਵਾਂਗੂ ਦਗਦੇ ਨੇ
ਇਹ ਰੇਤ ਦੇ ਜਿੰਨੇ ਕਿਣਕੇ ਨੇ ਗੁਰਾਂ ਤਾਈ ਪਿਆਰੇ ਲੱਗਦੇ ਨੇ
ਪੈ ਜਿਸਮ ਦੇ ਛਾਲੇ ਸਤਿਗੁਰ ਨੇ ਅੱਜ ਮੋਤੀਆਂ ਵਾਂਗੂ ਦਗਦੇ ਨੇ
ਇਹ ਰੇਤ ਦੇ ਜਿੰਨੇ ਕਿਣਕੇ ਨੇ ਗੁਰਾਂ ਤਾਈ ਪਿਆਰੇ ਲੱਗਦੇ ਨੇ
ਤੇਰਾ ਭਾਣਾ ਮਿੱਠਾ ਲੱਗਦਾ ਏ ਇਹ ਗੱਲ ਸਮਝਾ ਹੁਣ ਚੱਲੇ ਨੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨ ਪਾਵਣ ਚੱਲੇ ਨੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨ ਪਾਵਣ ਚੱਲੇ ਨੇ ਅੱਜ ਲੋਕੋ ਚੰਦੂ ਪਾਪੀ ਨੇ ਇਹ ਨਵਾਈ ਚੰਦ ਚੜਾ ਦਿੱਤਾ
ਰੱਬ ਰੂਪ ਦੁਲਾਰਾ ਭਾਨੀ ਦਾ ਤੱਤੀ ਤਵੀ ਦੇ ਉੱਤੇ ਬਿਠਾ ਦਿੱਤਾ
ਅੱਜ ਲੋਕੋ ਚੰਦੂ ਪਾਪੀ ਨੇ ਇਹ ਨਵਾਈ ਚੰਦ ਚੜਾ ਦਿੱਤਾ
ਰੱਬ ਰੂਪ ਦੁਲਾਰਾ ਭਾਨੀ ਦਾ ਤੱਤੀ ਤਵੀ ਦੇ ਉੱਤੇ ਬਿਠਾ ਦਿੱਤਾ
ਜੋ ਲੋਕ ਵੇਖਦੇ ਸਾਨੇ ਨੂੰ ਸਭ ਨਾਮ ਦਾ ਪਾਵਣ ਚੱਲੇ ਨੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨ ਪਾਵਣ ਚੱਲੇ ਨੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨ ਪਾਵਣ ਚੱਲੇ ਨੇ ਸੁਲਤਾਨੇ ਆਜ਼ਮ ਹਿੰਦ ਦਿਆ ਕਿਉਂ ਘਰ ਤੇਰੇ ਇਨਸਾਫ ਨਹੀਂ ਜਦ ਤਵੀ ਚੋਂ ਚੰਡੀ ਉੱਗੂਗੀ ਫਿਰ ਹਰਗਜ਼ ਹੋਣਾ ਮਾਫ ਨਹੀਂ ਸੁਲਤਾਨੇ ਆਜ਼ਮ ਹਿੰਦ ਦਿਆ ਕਿਉਂ ਘਰ ਤੇਰੇ ਇਨਸਾਫ ਨਹੀਂ
ਜਦ ਤਵੀ ਚੋ ਚੰਡੀ ਉੱਗੂਗੀ ਫਿਰ ਹਰਗਿਜ਼ ਹੋਣਾ ਮਾਫ ਨਹੀਂ
ਭਾਈ ਬਿਧੀ ਚੰਦ ਜੀ ਚੰਦੂ ਦੇ ਨਖੇਲ ਪਵਾਵਣ ਚੱਲੇ ਨੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨ ਪਾਵਣ ਚੱਲੇ ਨੇ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਜੀ ਨਵੇਂ ਪੂਰਨ ਪਾਵਣ ਚੱਲੇ ਨੇ
ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੱਤੀ ਤਵੀ ਤੇ ਬਹਿ ਕੇ ਨਵੇਂ ਪੂਰਨੇ ਪਾਏ ਪੂਰਨੇ ਕੀ ਪਾਏ ਆਪਣਾ ਇੱਕ ਏਮ ਬਣਾਓ ਆਪਣਾ ਇੱਕ ਰਾਹ ਬਣਾਓ ਉਸ ਰਸਤੇ ਵਿੱਚ ਜਾਂਦਿਆਂ ਤਵੀਆਂ ਵੀ ਆ ਸਕਦੀਆਂ ਤੇਗਾਂ ਵੀ ਆ ਸਕਦੀਆਂ ਨੀਹਾਂ ਵੀ ਆ ਸਕਦੀਆਂ ਪਰ ਤੁਰਨਾ ਸਿੱਖੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਤੋਂ ਅਸੀਂ ਇਹ ਸੇਧ ਲਈਏ ਸਤਿਗੁਰ ਜੀ ਨੇ ਆਪਣਾ ਆਪ ਕੁਰਬਾਨ ਕਰਕੇ ਸਾਨੂੰ ਅਣਖ ਨਾਲ ਜਿਉਣਾ ਸਿਖਾਇਆ ਸੋ ਤੱਤੀਆਂ ਤਵੀਆਂ ਉੱਪਰ ਬਹਿਣਾ ਹੱਸ ਕੇ ਸਤਿਗੁਰੂ ਜੀ ਨੇ ਸਿਖਾਇਆ ਉਬਲਦੀਆਂ ਦੇਗਾਂ ਵਿੱਚ ਉਬਾਲੇ ਖਾਧੇ ਭਾਈ ਦਿਆਲਾ ਜੀ ਵਰਗੇ ਜਦੋਂ ਉਬਲਦੀ ਦੇਗ ਵਿੱਚ ਬੈਠਦੇ ਹੈ ਗੁਰੂ ਤੇਗ ਬਹਾਦਰ ਸਾਹਿਬ ਪੁੱਛਦੇ ਆ ਦਿਆਲਿਆ ਸੇਕ ਨਹੀਂ ਲੱਗਦਾ ਤਕਲੀਫ ਨਹੀਂ ਹੁੰਦੀ ਭਾਈ ਦਿਆਲਾ ਜੀ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਮਹਾਰਾਜ ਕੀ ਹੋ ਗਿਆ ਅੱਜ ਮੈਂ ਇਸ ਦੇਗ ਵਿੱਚ ਬੈਠਾ ਪੰਜਵੇਂ ਜਾਮੇ 'ਚ ਤੁਸੀਂ ਵੀ ਤੇ ਇਸੇ ਦੇਗ 'ਚ ਉਬਾਲੇ ਖਾਧੇ ਤੁਸੀਂ ਸਾਡੇ ਲਈ ਪੂਰਨੇ ਪਾਏ ਸੋ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਸੇਧ ਲਈਏ ਜੋ ਸ਼ਬਦ ਪੜ੍ਹਦੇ ਸੀ ਕਿ ਭਲੀ ਸੁਹਾਵੀ ਛਾਪਰੀ ਜਾਂ ਮਹਿਗੁਣ ਗਾਏ, ਕਿਤਹੀ ਕਾਮਨਾ ਧੁੱਲ ਹਰ ਜਿਤ ਹਰ ਬਿਸਰਾਏ। ਛੱਪਰੀਆਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਿਹਾ ਜਾ ਸਕਦਾ ਜੇ ਸਮਝ ਹੋਵੇ, ਜੇ ਅਕਲ ਹੋਵੇ, ਜੇ ਗਿਆਨ ਹੋਵੇ। ਜੇ ਸੱਚਾ ਗਿਆਨ ਹੋਵੇ ਤੇ ਛੱਪਰੀਆਂ ਵਿੱਚ ਵੀ ਚੜ੍ਹਦੀ ਕਲਾ ਨਾਲ ਰਿਹਾ ਜਾ ਸਕਦਾ। ਸੋ ਆਓ ਜੋ ਪੜ੍ਹਦੇ ਸੀ ਸੁਣਿਓ ਜਰਾ ਗਲੀ
ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾ ਜਿਤ ਨੈ ਤ੍ਰਿਪਤਾਏ।
ਜੇ ਤ੍ਰਿਪਤੀ ਨਾ ਹੋਵੇ ਫਿਰ ਰਾਜ ਕਿਸ ਕੰਮ ਹੈ? ਜੇ ਮਨ ਨੂੰ ਸ਼ਾਂਤੀ ਨਾ ਆਵੇ ਫਿਰ ਰਾਜ ਕਿਸ ਕੰਮ ਹੈ? ਵੱਡੇ ਵੱਡੇ ਰਾਜੇ ਮਹਾਰਾਜੇ ਉਹ ਦੁਖੀ ਰਹਿੰਦੇ ਹੈ, ਪਰੇਸ਼ਾਨ ਰਹਿੰਦੇ ਹੈ ਜੀ, ਅੰਦਰ ਸ਼ਾਂਤ ਨਹੀਂ ਹੁੰਦਾ। ਜੇ ਮਨ ਨੂੰ ਸੰਤੋਖ ਹੀ ਨਾ ਆਏ, ਅੰਦਰ ਤ੍ਰਿਪਤੀ ਨਾ ਹੋਏ ਤੇ ਵੱਡੇ ਵੱਡੇ ਰਾਜੇ, ਵੱਡੇ ਵੱਡੇ ਰਾਜ ਕਿਸੇ ਕੰਮ ਨਹੀਂ। ਅੱਗੇ ਸੁਣ
ਨਗਨ ਫਿਰਤ ਰੰਗ ਏਕੇ ਉਹ ਸੋ ਪਾਪਾਏ।
ਕਹਿੰਦੇ ਰੱਬ ਇੱਕ ਦੇ ਰੰਗ ਵਿੱਚ ਰੰਗਿਆ ਹੋਵੇ ਭਾਵੇਂ ਭੁੱਖਾ ਨੰਗਾ ਹੀ ਹੋਵੇ। ਨੰਗਾ ਹੀ ਮਤਲਬ ਤੁਰਿਆ ਫਿਰਦਾ, ਪਾਟੇ ਜੇ ਪਾਈ ਫਿਰਦਾ ਕੱਪੜੇ, ਪਰ ਜੇ ਰੱਬ ਨਾਲ ਜੁੜਿਆ ਹੋਇਆ ਤਾਂ ਵੀ ਵਧੀਆ ਲੱਗਦਾ। ਕਹਿੰਦੇ ਭੁੱਖਾ ਨੰਗਾ ਹੀ ਚੰਗਾ। ਕਹਿੰਦੇ ਪਰ ਜੇ ਸੱਚ ਨਾਲ ਜੁੜਿਆ ਰਹੇ, ਅਕਲ ਵਾਲਾ ਹੋਵੇ। ਹਾਂਜੀ
ਪਾਟ ਪਟੰਬਰ ਬਿਰਥਿਆ ਜੇ ਰੱਜ ਲੋਭ ਹਾਏ।
ਜੇ ਮਨ ਵਿੱਚ ਲੋਭ ਹੀ ਰਹਿਣਾ ਹੈ, ਇਹਨਾਂ ਚੀਜ਼ਾਂ 'ਚ ਹੀ ਰਚੇ ਰਹਿਣਾ ਤੇ ਵੱਡੇ ਸੋਹਣੇ ਸੋਹਣੇ ਪਾਟ ਪੈਟੰਬਰ, ਸੋਹਣੇ ਸੋਹਣੇ ਕੱਪੜੇ ਲੀੜੇ ਪਾਏ ਵੀ ਕਿਸੇ ਅਰਥ ਨਹੀਂ। ਹਾਂਜੀ
ਸਭ ਕੁਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ।
ਐਸੀ ਸਾਡੇ ਤੇ ਕਿਰਪਾ ਕਰੋ ਮੇਰੇ ਮਾਲਕ ਜੀ, ਤੇਰਾ ਤੇਰੀ ਸਮਝ ਲੈ ਕੇ ਮੈਂ ਸਵਾਸ ਸਵਾਸ, ਤੇਰੀ ਅਕਲ ਲੈ ਕੇ, ਤੇਰੇ ਨਾਮ ਨਾਲ, ਤੇਰੇ ਸੱਚ ਨਾਲ, ਤੇਰੇ ਗੁਣਾਂ ਨਾਲ ਮੈਂ ਜੁੜਿਆ ਰਵਾਂ। ਸਾਡੇ ਤੇ ਇਹ ਕਿਰਪਾ ਕਰੋ, ਨਹੀਂ ਤੇ ਛੱਪਰੀਆਂ ਵੀ ਜਿਹੜੀਆਂ ਨੇ, ਛੱਪਰੀਆਂ 'ਚ ਵੀ ਉਹ ਸਵਾਦ ਨਹੀਂ, ਮਾਫ ਕਰਨਾ ਮਹਿਲਾਂ ਵਿੱਚ ਵੀ ਉਹ ਆਨੰਦ ਨਹੀਂ। ਜਿਹੜਾ ਛੱਪਰੀਆਂ 'ਚ ਰਹਿਣ ਵਾਲੇ ਵੀ ਚੜ੍ਹਦੀ ਕਲਾ ਵਿੱਚ ਰਹਿ ਸਕਦੇ ਹੈ, ਜਿਹੜੇ ਸੱਚ ਨਾਲ ਜੁੜੇ। ਆਓ ਸਾਰੇ ਰਲ ਕੇ ਅਰਦਾਸ ਕਰੀਏ। ਤੇਰੇ ਚਰਨਾਂ ਨਾਲ, ਤੇਰੇ ਤੇਰੀ ਹੋਂਦ ਨਾਲ, ਤੇਰੇ ਗੁਣਾਂ ਨਾਲ ਸਾਡਾ ਪਿਆਰ ਬਣਿਆ ਰਹੇ, ਅਕਲ ਨਾਲ ਜ਼ਿੰਦਗੀ ਜਿਉਈਏ ਭਾਵੇਂ ਛੱਪਰੀਆਂ ਹੀ ਹੋਣ।
ਸੇਵਕ ਕੀ ਅਰਦਾਸ ਪਿਆਰੇ, ਅਰਦਾਸ ਪਿਆਰੇ, ਸੇਵਕ ਕੀ ਅਰਦਾਸ ਪਿਆਰੇ, ਅਰਦਾਸ
फिर बोलो सारे पढ़ो
सेवक
जान पैंदी है हौसले च रही दा खिड़े खिड़े रही दा ते जे तेनू समझ के जिंदगी नहीं जिउंदे उस एको अंकार नू फैले होए नू परमात्मा नू ध्यान विचों कढ़ दिंदे आ फिर ते मरे मरे हो जांदे आ फिर वड्डे वड्डे महल भी पां पां करदे कुछ नहीं चंगा लगदा ਜਦੋਂ ਤੇਰੇ ਨਾਲ ਜੁੜਦੇ ਹਾਂ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋ ਹੀ ਮੈਂ ਨਿਰਗੁਣਿਆਰੇ ਕੋਗੁਣ ਨਾਹੀ ਆਪੇ ਤਰਸ ਪਿਓ ਹੀ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਨਾਮ ਮਿਲੇ ਤਾਂ ਤੇਰੀ ਸਮਝ ਤੇਰਾ ਗਿਆਨ ਮਿਲੇ ਤੇ ਜ਼ਿੰਦਗੀ ਜਿਉਣ ਦਾ ਸਵਾਦ ਹੈ ਨਹੀਂ ਤੇ ਕੱਖ ਵੀ ਨਹੀਂ ਤੇਰੀ ਸਮਝ ਮਿਲੇ ਤੇ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਨਹੀਂ ਤੇ ਬੜੀ ਭੈੜੀ ਲੱਗਦੀ ਹੈ ਜ਼ਿੰਦਗੀ ਕੋਈ ਰਸ ਨਹੀਂ ਜ਼ਿੰਦਗੀ ਵਿੱਚ ਸੇਵਕ ਕੀ ਅਰਦਾਸ ਪਿਆਰੇ
ਸੇਵਕ ਕੀ
ਅਰਦਾਸ ਪਿਆਰੇ
ਜਪ ਜੀਵਾਂ ਪ੍ਰਭ
ਚਰਨ ਤੁਮਾਰੇ
ਚਰਨ ਤੁਮਾਰੇ। ਜਦੋਂ ਤੁਹਾਡੀ ਸਮਝ ਲੈ ਕੇ ਜ਼ਿੰਦਗੀ ਜਿਉਂਦੇ ਹਾਂ ਤੇ ਜ਼ਿੰਦਗੀ ਜਿਉਣ ਦਾ ਸਵਾਦ ਹੀ ਫੇਰ ਆਉਂਦਾ, ਬਾਕੀ ਤੇ ਨਰਕ ਭੋਗਦੇ ਹਾਂ ਜੀ। ਭਾਵੇਂ ਇੰਡੀਆ ਹੋਵੇ, ਭਾਵੇਂ ਕਨੇਡਾ ਹੋਵੇ, ਭਾਵੇਂ ਛੱਪਰੀ ਹੋਵੇ, ਭਾਵੇਂ ਮਹਿਲ ਹੋਵੇ, ਫਿਰ ਤੇ ਨਰਕ ਭੋਗਦੇ ਹਾਂ। ਜਿਹਦੇ ਕੋਲ ਸਮਝ ਹੈ, ਜਿਹਦੇ ਕੋਲ ਅਕਲ ਹੈ, ਜ਼ਿੰਦਗੀ ਜਿਉਣ ਦਾ ਸਵਾਦ ਉਸੇ ਨੂੰ ਹੀ ਆਉਂਦਾ। ਫਿਰ ਤੇ ਕੰਡੇ ਵੀ ਪਿਆਰੇ ਲੱਗਦੇ ਆ। ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚ ਭਾਈ ਮੈਨੂੰ ਦਇਆ ਸਿੰਘ ਜੇ ਸੱਚ ਤੋਂ ਪੁੱਛਦਾ ਏ, ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ। ਸੂਲਾਂ ਵਿੱਚ ਵੀ ਕਹਿੰਦੇ ਮਹਾਰਾਜ, ਕਹਿੰਦੇ ਮੈਨੂੰ ਸਵਾਦ ਬੜਾ ਆਉਂਦਾ ਹੈ, ਇੱਥੇ ਵੀ ਮੈਨੂੰ ਚੱਜ ਹੈ, ਇਹ ਜ਼ਿੰਦਗੀ ਜਿਉਣ ਦਾ ਚੱਜ ਹੈ, ਸਮਝ ਹੈ ਕਿ ਇੰਨੀਆਂ ਤਕਲੀਫਾਂ ਵਿੱਚ ਵੀ ਤਕਲੀਫ ਮੰਨੀ ਨਹੀਂ, ਜਾਣਿਆ ਹੀ ਨਹੀਂ ਤਕਲੀਫ ਨੂੰ ਕੁਛ ਵੀ। ਸੱਚਾ ਗਿਆਨ ਜਦੋਂ ਹੋਵੇ ਫਿਰ ਬੰਦਾ ਦੁੱਖ ਆਉਂਦੇ ਬਹੁਤ ਹੈ, ਦੁੱਖਾਂ ਨੂੰ ਜਾਣਦਾ ਨਹੀਂ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਸੱਚਾ ਗਿਆਨ ਜਦੋਂ ਹੁੰਦਾ ਹੈ ਫਿਰ ਜ਼ਿੰਦਗੀ ਜਿਉਣ, ਜ਼ਿੰਦਗੀ ਨੂੰ ਮਾਣਦੇ ਫੇਰ ਹਾਂ, ਨਹੀਂ ਤੇ ਦਿਨ ਕੱਟੀ ਕਰਦੇ ਹਾਂ, ਟਾਈਮ ਪਾਸ ਕਰਦੇ ਹਾਂ ਪਿਆਰੇ। ਟਾਈਮ ਪਾਸ ਨਾ ਕਰੀਏ, ਜ਼ਿੰਦਗੀ ਜਿਉਣੀ ਜਿਉਣੀ ਸਿੱਖੀਏ, ਇੱਕ ਇੱਕ ਮਿੰਟ ਦਾ ਸਵਾਦ ਲਈਏ, ਆਨੰਦ ਲਈਏ ਜ਼ਿੰਦਗੀ ਜਿਉਣ ਦਾ। ਤੇ ਉਹ ਉਦੋਂ ਹੀ ਹੋਏਗਾ ਜਦੋਂ ਸੱਚਾ ਗਿਆਨ ਲਵਾਂਗੇ, ਅਕਲ ਲਵਾਂਗੇ, ਸਮਝ ਲਵਾਂਗੇ। ਇਸ ਕਰਕੇ ਆ ਇੱਥੇ ਕਿਰਪਾ ਹੋਣੀ ਹੈ ਜੀ। ਗਰੀਬ ਨਵਾਜ ਗੁਸਈਆਂ ਮੇਰਾ, ਗਰੀਬੀ ਜਿਹੜੀ ਹੈ ਉਹ ਮਾਨਸਿਕ ਗਰੀਬੀ ਹੈ ਸਾਡੇ ਕੋਲ, ਇੱਥੇ ਅਕਲ ਨਾ ਸਮਝ ਹੋਣ ਕਰਕੇ ਜ਼ਿੰਦਗੀ ਬੇਰਸੀ ਬੇਰਸੀ ਲੱਗਦੀ ਹੈ। ਤਾਂ ਕਰਕੇ ਜਿਹੜੇ ਬੰਦੇ ਕੋਲ ਸਮਝ ਹੈ, ਵੇਖੋ ਨਾ, ਉਹ ਭਾਵੇਂ ਕੁੱਤੇ ਨੂੰ ਆਪਣੇ ਘਰ ਦਾ ਮੈਂਬਰ ਬਣਾ ਕੇ ਰੱਖ ਲਵੇ, ਕਈ ਗੋਰੇ ਕੁੱਤਿਆਂ ਨੂੰ ਆਪਣੇ ਘਰ ਦਾ ਮੈਂਬਰ ਬਣਾ ਲੈਂਦੇ, ਇੰਨਾ ਪਿਆਰ ਕਰਦੇ ਵੀ ਕੁੱਤਾ ਹੀ ਘਰ ਦਾ ਮੈਂਬਰ ਹੈ। ਤੇ ਜੇ ਨਹੀਂ ਸਮਝਦਾ ਪੱਧਰ ਭਾਵ ਕੇ ਨਹੀਂ ਜਾਣਨਾ ਚਾਹੁੰਦਾ ਤੇ ਚੰਗੇ ਭਲੇ ਬੰਦੇ ਨੂੰ ਵੀ ਇਗਨੋਰ ਕਰ ਛੱਡ, ਵੀ ਘਰ 'ਚ ਜੀ ਹੈ ਵੀ ਉਹਨੂੰ ਨਾ ਹੀ ਮੰਨ ਆਪਣਾ, ਤੇ ਜੇ ਮੰਨਣਾ ਭਾਵੇਂ ਕੁੱਤੇ ਨੂੰ ਆਪਣਾ ਮੰਨਣਾ। ਇਹ ਤੇ ਸਾਡੇ 'ਤੇ ਹੈ, ਸਾਡੀ ਸਮਝ ਦਾ ਪੱਧਰ ਕਿੱਦਾਂ ਦਾ, ਸਾਡੀ ਸੋਚ ਕਿੱਦਾਂ ਦੀ। ਤਾਂ ਕਰਕੇ ਗਿਆਨ ਲੈ ਕੇ ਜ਼ਿੰਦਗੀ ਜਿਉਣ ਦਾ ਸਵਾਦ ਹੀ ਵੱਖਰਾ ਹੈ, ਫਿਰ ਸਵਾਦ ਆਉਂਦਾ। ਅਕਲ ਨਾਲ ਜ਼ਿੰਦਗੀ ਜਿਉਂਦੇ ਹਾਂ ਤੇ ਜ਼ਿੰਦਗੀ ਵਿੱਚ ਰਸ ਹੁੰਦਾ, ਨਹੀਂ ਤੇ ਦਿਨ ਕੱਟੀ ਤੇ ਪਸ਼ੂ ਪੰਛੀ ਵੀ ਕਰੀ ਜਾਂਦੇ, ਆਪਾਂ ਵੀ ਕਰੀ ਜਾਂਦੇ। ਪਸ਼ੂ ਮਿਲੇ ਚੰਗਿਆਈਆਂ, ਖੜਖਾ ਹੈ ਅੰਮ੍ਰਿਤ ਦੇ ਨਾਮ ਹੁਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ ਤ੍ਰਿਗ ਹੈ ਅਕਲ ਬਿਨਾਂ ਕਹਿੰਦੇ ਜਿਹੜੇ ਬੰਦੇ ਕੰਮ ਕਰਦੇ ਕਾਹਦਾ ਰਸ ਹੈ ਕਾਹਦੀ ਅਕਲ ਕਾਹਦਾ ਜਿਉਣ ਹੈ ਤਾਂ ਕਰਕੇ ਪਿਆਰਿਓ ਇਹ ਬੇਨਤੀ ਹੈ ਕਿ ਮਾਲਕ ਜੀ ਦੀ ਮਿਹਰ ਨਾਲ ਤੁਸੀਂ ਬਹੁਤ ਕਮਾਈਆਂ ਕੀਤੀਆਂ ਵੱਡੇ ਵੱਡੇ ਘਰ ਆਪਣੀ ਮਿਹਨਤ ਨਾਲ ਲਏ ਹੈ ਇੱਥੇ ਸਾਰਾ ਕੁਛ ਤੁਸੀਂ ਬਣਾਇਆ ਹੈ ਪਰ ਹੁਣ ਵੱਡਿਆਂ ਵੱਡਿਆਂ ਘਰਾਂ ਵਿੱਚ ਸੋਹਣੇ ਤਰੀਕੇ ਨਾਲ ਰਹਿਣਾ ਵੀ ਆਪਾਂ ਸਿੱਖੀਏ ਖੁਸ਼ ਖੁਸ਼ ਰਹੀਏ ਇਹ ਮੈਂ ਤਾਂ ਕਹਿੰਦਾ ਮੇਰਾ ਇਹ ਤਜਰਬਾ ਹੈ ਇੱਥੇ ਬੜਿਆਂ ਬੰਦਿਆਂ ਨੂੰ ਮਿਲਦਾ ਜੀ ਬੜੇ ਸੋਹਣਿਆਂ ਘਰਾਂ ਵਿੱਚ ਵੀ ਦੁਖੀ ਨੇ ਕਈ ਸੁਖੀ ਤੇ ਵਿਰਲੇ ਵਿਰਲੇ ਆ ਸਾਡੇ ਸਾਡੇ ਆਮ ਹੀ ਪਿੰਡਾਂ 'ਚ ਲੋਕ ਕਹਿੰਦੇ ਹੁੰਦੇ ਆ ਕਹਿੰਦੇ ਕਰਮ ਜਾਣਗੇ ਨਾਲੇ ਤੁਰ ਜਾ ਬਰਮਾ ਨੂੰ ਬਰਮਾ ਉਦੋਂ ਪਤਾ ਨਹੀਂ ਨੇੜੇ ਵੱਡਾ ਮੰਨਦੇ ਹੋਣਗੇ ਪਰ ਜੇ ਅੱਜ ਆਪਾਂ ਕਹੀਏ ਨਾ ਵੀ ਕਰਮ ਜਾਣਗੇ ਨਾਲੇ ਤੁਰ ਜਾ ਕਨੇਡਾ ਨੂੰ ਤੁਰ ਜਾ ਅਮਰੀਕਾ ਨੂੰ ਕਰਮ ਤਾਂ ਤੇਰੇ ਨਾਲ ਹੀ ਨੇ ਜੇ ਤੈਨੂੰ ਜਿਉਣ ਦਾ ਚੱਜ ਨਹੀਂ ਆਇਆ ਤਾਂ ਕਨੇਡਾ 'ਚ ਵੀ ਨਹੀਂ ਆਉਣਾ ਜੇ ਸਮਝਦੀ ਸਮਝ ਦਾ ਪੱਧਰ ਸਾਡਾ ਵਧੀਆ ਨਹੀਂ ਤਾਂ ਇਹਨਾਂ ਦੇਸ਼ਾਂ ਵਿੱਚ ਆ ਕੇ ਵੀ ਸਾਨੂੰ ਰਸ ਨਹੀਂ ਆਉਣਾ ਤਾਂ ਕਰਕੇ ਅਸੀਂ ਅਕਲ ਲੈ ਕੇ ਜਿਉਣਾ ਹੈ ਸਾਡਾ ਗੁਰੂ ਹੈ ਜੀ ਗਿਆਨ ਅਸੀਂ ਗਿਆਨ ਨੂੰ ਗੁਰੂ ਮੰਨਦੇ ਹਾਂ ਦੇਹ ਨੂੰ ਗੁਰੂ ਨਹੀਂ ਮੰਨਦੇ ਸ਼ਬਦ ਨੂੰ ਗੁਰੂ ਮੰਨਦੇ ਹਾਂ ਗਿਆਨ ਨੂੰ ਗੁਰੂ ਮੰਨਦੇ ਹਾਂ ਤਾਂ ਕਰਕੇ ਅਗਿਆਨੀ ਹੋ ਕੇ ਜ਼ਿੰਦਗੀ ਨਹੀਂ ਲੰਘਾਉਣੀ ਅਸੀਂ ਆਪਣੀ ਜ਼ਿੰਦਗੀ ਸਮਝ ਨਾਲ ਅਕਲ ਨਾਲ ਲੰਘਾਉਣੀ ਵਿਹਾਰਕ ਪੱਖ ਸਾਡਾ ਸੋਹਣਾ ਬਣੇ ਸਾਡੇ ਗਿਆਨ ਦਾ ਪਤਾ ਲੱਗੇ ਸਾਡੀ ਪ੍ਰੈਕਟੀਕਲਟੀ ਇੰਨੀ ਵਧੀਆ ਹੋ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਜਿਉਣ ਦਾ ਚੱਜ ਸਿਖਾਇਆ ਤੱਤੀ ਤਵੀ ਉੱਤੇ ਬੈਠ ਕੇ ਵੀ ਚੜ੍ਹਦੀ ਕਲਾ ਵਿੱਚ ਭਾਣੇ ਵਿੱਚ ਸਤਿਗੁਰੂ ਜੀ ਨੇ ਆਪਣਾ ਆਪ ਕੁਰਬਾਨ ਕੀਤਾ ਸੋ ਅਸੀਂ ਇਹਦੇ ਤੋਂ ਜ਼ਰੂਰ ਸੇਧ ਲਈਏ ਅਤੇ ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਤਰੈ ਜੇ ਉਹਨਾਂ 'ਤੇ ਮਿਹਰ ਹੋ ਸਕਦੀ ਹੈ ਤਾਂ ਸਾਡੇ 'ਤੇ ਵੀ ਹੋ ਸਕਦੀ ਆ ਦਿਮਾਗ ਦਾ ਵਿਕਾਸ ਸਾਡਾ ਵੀ ਹੋ ਸਕਦਾ ਚੜ੍ਹਦੀ ਕਲਾ ਸਾਡੀ ਵੀ ਹੋ ਸਕਦੀ ਆਓ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰੀਏ ਇੱਥੇ ਤਿੰਨ ਦਿਨ ਦਾ ਪ੍ਰੋਗਰਾਮ ਰੱਖਿਆ ਗਿਆ ਕੱਲ੍ਹ ਨੂੰ ਆਪਾਂ ਕੋਸ਼ਿਸ਼ ਤਾਂ ਕੀਤੀ ਸੀ ਵੀ ਦੀਵਾਨ ਦਾ ਸਮਾਂ ਸ਼ਾਮ ਦਾ ਹੋ ਜਾਏ ਕਿਉਂਕਿ ਦੁਪਹਿਰੇ ਗਰਮੀ ਵੀ ਹੋਣੀ ਹੈ ਥੋੜ੍ਹੀ ਜਿਹੀ ਧੁੱਪ ਹੋਏਗੀ ਦੁਪਹਿਰੇ ਗਰਮੀ ਹੋ ਜਾਂਦੀ ਹੈ ਸ਼ਾਮ ਨੂੰ ਮੌਸਮ ਸੋਹਣਾ ਹੋ ਜਾਂਦਾ ਪਰ ਕਮੇਟੀ ਵਾਲੇ ਵੀਰ ਤਾਂ ਕਹਿੰਦੇ ਆ ਕਿ ਜਦੋਂ ਮਰਜ਼ੀ ਟਾਈਮ ਰੱਖ ਲਓ ਰਾਤ ਦਾ ਰੱਖ ਲਓ ਚਾਹੇ ਦਿਨ ਦਾ ਪਰ ਇੱਥੇ ਦੇ ਜਿਹੜੇ ਪ੍ਰਸ਼ਾਸਨ ਵਾਲੇ ਆ ਕਹਿ ਲਓ ਤੁਸੀਂ ਪੁਲਿਸ ਵਾਲੇ ਆ ਉਹਨਾਂ ਨੇ ਆਗਿਆ ਨਹੀਂ ਦਿੱਤੀ ਉਹ ਕਹਿੰਦੇ ਆ ਜੀ ਸਾਡਾ ਜਿਹੜਾ ਸਿਸਟਮ ਹੈ ਉਹ ਦੁਪਹਿਰ ਦਾ ਬਣਾਇਆ ਹੋਇਆ ਸਾਡਾ ਟਾਈਮ ਟੇਬਲ ਬਣਾਇਆ ਹੋਇਆ ਤਾਂ ਕਰਕੇ ਤੁਹਾਨੂੰ ਦਿਨੇ ਹੀ ਦੀਵਾਨ ਲਾਉਣਾ ਪੈਣਾ ਤਾਂ ਕਰਕੇ ਅਰਜ਼ ਹੈ ਜੀ ਸੰਗਤ ਜੀ ਵੀ 11:30 ਤੋਂ ਲੈ ਕੇ ਤਕਰੀਬਨ 2 ਵਜੇ ਤੱਕ ਕੱਲ੍ਹ ਦੁਪਹਿਰ ਦਾ ਆਪਾਂ ਦੀਵਾਨ ਹਾਜ਼ਰੀ ਭਰਾਂਗੇ ਸਾਰੇ ਰਲ ਕੇ ਅਤੇ ਮੈਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਾਂਗਾ ਕੋਸ਼ਿਸ਼ ਕਰਿਓ ਕਿ ਦੋਵੇਂ ਪਾਸੇ ਥੋੜ੍ਹਾ ਜਿਹਾ ਧੁੱਪ ਤੋਂ ਇੱਧਰਲੇ ਭੈਣਾਂ ਵਾਲੇ ਪਾਸੇ ਵੀ ਟੈਂਟ ਲੱਗ ਜਾਏ ਅਤੇ ਸਿੰਘਾਂ ਵਾਲੇ ਪਾਸੇ ਵੀ ਥੋੜ੍ਹੇ ਪਰਦੇ ਲਾ ਦਿਓ ਉੱਪਰ ਤਾਂ ਜੋ ਗਰਮੀ ਦੇ ਵਿੱਚ ਮੌਸਮ ਜਿਹੜਾ ਥੋੜ੍ਹਾ ਜਿਹਾ ਠੀਕ ਲੱਗੇਗਾ ਕੋਸ਼ਿਸ਼ ਕਰਨੀ ਹੈ ਦੁਪਹਿਰ ਦੇ ਦੀਵਾਨ 'ਤੇ ਪਹੁੰਚ ਕੇ ਹਾਜ਼ਰੀ ਭਰਨੀ ਬਾਕੀ ਸਰੀ ਦੇ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਬਾਹਰ ਖੁੱਲ੍ਹੇ ਗਰਾਊਂਡ ਵਿੱਚ ਉਹਨਾਂ ਨੇ ਪ੍ਰੋਗਰਾਮ ਰੱਖਿਆ 5 ਦਿਨ ਦਾ ਦੀਵਾਨ ਹੋਣੇ ਨੇ 25, 26, 27 ਤੋਂ ਸ਼ੁਰੂ ਹੋਣੇ 27, 28, 29, 30 ਜੂਨ ਦੇ ਅਤੇ 1 ਜੁਲਾਈ ਦਾ 1 ਜੁਲਾਈ ਦਾ ਦੁਪਹਿਰ ਦਾ ਦੀਵਾਨ ਐਤਵਾਰ ਦਾ ਅਤੇ 4 ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਬਾਹਰ ਖੁੱਲ੍ਹੇ ਗਰਾਊਂਡ ਵਿੱਚ ਸਰੀ ਵਿੱਚ ਪ੍ਰੋਗਰਾਮ ਹੋਣਾ ਜਿਨ੍ਹਾਂ ਜਿਨ੍ਹਾਂ ਕੋਲ ਸਮਾਂ ਜ਼ਰੂਰ ਪਹੁੰਚ ਕੇ ਦਰਸ਼ਨ ਦੇਣੇ ਰਲ ਮਿਲ ਕੇ ਲਾਭ ਪ੍ਰਾਪਤ ਕਰੀਏ ਕੁਝ ਨਾ ਕੁਝ ਗੁਰੂ ਸਾਹਿਬ ਜੀ ਤੋਂ ਅਸੀਂ ਸੇਧ ਲਈਏ ਮੈਨੂੰ ਵੀ ਜਿਉਣ ਦਾ ਚੱਜ ਆਵੇ ਕੋਸ਼ਿਸ਼ ਕਰੀਏ ਆਓ ਸਾਰੇ ਰਲ ਮਿਲ ਕੇ ਅਤੇ ਬਾਕੀ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਖੰਡੇ ਦੀ ਪੌਲ ਪ੍ਰਾਪਤ ਨਹੀਂ ਕੀਤੀ ਉਹ ਖੰਡੇ ਦੀ ਪੌਲ ਪ੍ਰਾਪਤ ਕਰੋ ਜਿਹੜੇ ਵੀਰਾਂ ਨੇ ਦਾੜੀ ਕੇਸ ਨਹੀਂ ਰੱਖੇ ਉਹ ਵੀ ਮੇਰੇ ਵੀਰ ਕੋਸ਼ਿਸ਼ ਕਰੋ ਹੌਲੀ ਹੌਲੀ ਦਾੜੀ ਰੱਖੀਏ ਕੇਸ ਰੱਖੀਏ ਸਿਰਾਂ 'ਤੇ ਦਸਤਾਰਾਂ ਸਜਾਈਏ ਸੋ ਸਾਡੀ ਕੌਮ ਦਾ ਜਿਹੜਾ ਕੌਨਸੈਪਟ ਹੈ ਉਹ ਸਾਡੇ ਸਮਝ ਵਿੱਚ ਪਵੇ ਸੋ ਇੱਕ ਕੌਮੀਅਤ ਸਾਡੇ ਅੰਦਰ ਜਾਗੇ ਇੱਕ ਟੀਮ ਦੇ ਅਸੀਂ ਮੈਂਬਰ ਬਣੀਏ ਸੋ ਕੋਸ਼ਿਸ਼ ਕਰੋ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਆਪਾਂ ਆਦਤ ਬਣਾਈਏ ਸਿਰ ਟੱਕ ਕੇ ਰੱਖੀਏ ਹੌਲੀ ਹੌਲੀ ਸਿੱਖੀ ਵਾਲੇ ਪਾਸੇ ਆਈਏ ਆਪ ਇੱਧਰ ਨੂੰ ਤੁਰਾਂਗੇ ਸਾਡੇ ਬੱਚੇ ਵੀ ਫਿਰ ਲੱਗਣਗੇ ਬਾਣੀ ਆਪ ਪੜ੍ਹੋ ਸਹਿਜ ਪਾਠ ਕਰਿਆ ਕਰੋ ਗੁਰਬਾਣੀ ਦੇ ਸਹਿਜ ਅਰਥਾਂ ਸਮੇਤ ਅਸੀਂ ਸਹਿਜ ਪਾਠ ਕਰੀਏ ਗੁਰਬਾਣੀ ਦੇ ਲੜ ਲੱਗ ਕੇ ਅਸੀਂ ਆਪਣਾ ਜੀਵਨ ਜਿਉਈਏ ਸੋ ਆਓ ਸਰਬ ਸੰਗਤਾਂ ਦਾ ਇੱਥੋਂ ਦੇ ਪ੍ਰਬੰਧਕ ਵੀਰਾਂ ਦਾ ਸਭ ਦਾ ਧੰਨਵਾਦ ਹੈ ਅਰਦਾਸ ਤੋਂ ਬਾਅਦ ਹੁਕਮਨਾਮੇ ਸੁਣ ਕੇ ਮੁੱਖ ਵਾਕ ਸੁਣ ਕੇ ਫਿਰ ਸਤਿਗੁਰੂ ਨਿੱਜ ਅਸਥਾਨਾਂ ਵੱਲ ਪ੍ਰਸਥਾਨ ਹੋਣਗੇ ਆਪਾਂ ਸਾਰੇ ਬਾਅਦ ਵਿੱਚ ਚੱਲ ਪਾਵਾਂਗੇ ਉਹਨਾਂ ਚਿਰ ਟਿਕਾ ਬਣਾ ਕੇ ਰੱਖਿਓ ਕਿਸੇ ਪਾਸਿਓਂ ਕੋਈ आवाज ना आवे टका बना के सारी संगत नूं बेनती है कि बैठे रहना है। जदों गुरु ग्रंथ साहब जाणगे फिर सारियां संगतां ने आपो अपने घरां नूं चाले पाउणे। होईआं भुल्लां दी खिमा करनी जी, गज के आनंद साहब विच बोलो। कल नूं वेले नाल आयो जी, लेट ना करियो। जिन्हां ने कल दिन दे दीवान चाउणा है वेले नाल आउण दी खेचल करियो, लेट ना करियो। राम कली मोहल्ला तीजा, आनंद एक ओंकार सतगुर प्रसाद। अनंत पया मेरी माए, सतगुरु मैं पाया। राग रतन परवार परियां शब्द गावण आया। नानक अनंत हुआ सतगुरु मैं पाया। हर लाल रहो तू मन मेरे सब विसारा। सब नगला समरथ स्वामी, सो क्यों मनो विसारे। सजे सदा रहो हर नाले, सजे साहिब क्या नाही करते रहे। सदा सिमत सलाह तेरी नाम मन सावे। नानक सच्चे साहिब क्या नाही करते रह सचा। मेरा सच नाम आधार मेरा, जिन मुखा सब गवाए। कर शांत सुख मन आए वसे, अजन इच्छा सब कुछ आईया। कुर्बान लज के आए वडे आईया। है नानक सुनो संतो शब्द करो प्यारो सचा। घर सपग शब्द वज कला कर धारिया। माया तुद जग कौसे नाम हर कहला। सुनो मंदी हो सगल मनोर उतरे सुनी सच्ची बाणी। पूरे गुरते जाए सुनते मुनी चहते पवित्र सतगुर रहे अपर पूरे। सुनते मुनी चहते पवित्र सतगुर रहे अपर पूरे। पवन गुरु पाणी पिता माता धरत महत। तुम ठाकुर तुम पहे अरदास, जियो पिंड सब तुम मात पिता हम।